ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਸ ਜ਼ਮੀਨ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਇਹ ਦੋ ਗੁਰਮਤਿ ਦੀਵਾਨ ਸਮਰਪਿਤ ਸਨ ਜਿਨ੍ਹਾਂ ਨੇ ਆਪਣਾ ਆਪਾ ਕੌਮ ਦੀ ਖਾਤਰ ਸਿਧਾਂਤ ਦੀ ਖਾਤਰ ਔਰ ਆਜ਼ਾਦੀ ਦੀ ਖਾਤਰ ਕੁਰਬਾਨ ਕਰ ਦਿੱਤਾ। ਅੱਜ ਦੇ ਇਸ ਦੀਵਾਨ ਵਿੱਚ ਗੁਰੂ ਰਾਮਦਾਸ ਜੀ ਦੇ ਦਰ ਦੇ ਕੀਰਤਨੀਏ, ਭਾਈ ਰਵਿੰਦਰ ਸਿੰਘ ਜੀ, ਔਰ ਹੁਣੇ ਹੀ ਆਪ ਜੀ ਨੂੰ ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਤਿਗੁਰੂ ਦੀ ਉਪਮਾ ਵਿੱਚ ਦੋ ਸ਼ਬਦ ਸਰਵਣ ਕਰਾ ਕੇ ਗਏ ਸਨ। ਹਕੀਕਤ ਇਹ ਹੈ, ਜਦੋਂ ਸ਼ਬਦ ਗਾਇਨ ਹੋ ਰਹੇ ਸਨ, ਸਤਿਗੁਰੂ ਜੀ ਨੂੰ ਮੁਖਾਤਬ ਕਰਕੇ ਇੱਕ ਭਾਵਨਾ ਸੀ ਕਿ ਹੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਕਿ ਆਪ ਜੀ ਜੈਸਾ ਹੋਰ ਸੰਸਾਰ 'ਤੇ ਕੋਈ ਨਹੀਂ। ਆਓ ਉਸ ਇਤਿਹਾਸ ਨੂੰ ਔਰ ਗੁਰਬਾਣੀ ਵਿੱਚੋਂ ਕੁਛ ਵਿਚਾਰ ਆਪ ਨਾਲ ਸਾਂਝੇ ਕਰ ਸਕਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਬਖਸ਼ੋ ਅਸੀਸ, ਆਪ ਜੀ ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖੋ। ਧੰਨ ਗੁਰੂ ਗ੍ਰੰਥ ਸਾਹਿਬ ਤਰਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈਣ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਇੱਕ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਉਹਨਾਂ ਦੀ ਭਜਨ ਬੰਦਗੀ ਸਿਮਰਨ ਆਰਾਧਨਾ ਔਨ ਧਿਆਨ ਦਾ ਸਾਨੂੰ ਸਬਕ ਉਪਦੇਸ਼ ਦਿੱਤਾ, ਉੱਥੇ ਹਜ਼ੂਰ ਨੇ ਕੱਲ ਵੀ ਅਸੀਂ ਵਿਚਾਰਿਆ ਸੀ ਕਿ ਵਕਤੀ ਹਾਲਾਤ ਸਾਹਮਣੇ ਰੱਖ ਕੇ ਆਪਣੀ ਤਿਆਰੀ ਕਰਨ ਵਾਸਤੇ ਵੀ ਸਾਨੂੰ ਸੁਚੇਤ ਕੀਤਾ। ਮੈਂ ਇੱਕ ਪੱਖ ਥੋੜ੍ਹਾ ਜਿਹਾ ਸ਼ਸਤਰਾਂ ਦੇ ਸੰਬੰਧ ਵਿੱਚ ਕਹਿ ਕੇ ਇਸ ਪ੍ਰਸੰਗ ਨੂੰ ਆਪਾਂ ਅੱਗੇ ਤੋਰਾਂਗੇ। ਕੱਲ ਵਿਚਾਰ ਚੱਲ ਰਹੀ ਸੀ ਕਿ ਅਹਿਮਨਾਬਾਦ ਦੀ ਧਰਤੀ 'ਤੇ ਬਾਬਰ ਨੇ ਹਮਲਾ ਕੀਤਾ ਹੈ, ਉਸ ਕੋਲ ਆਪਣੀਆਂ ਤੋਪਾਂ ਨੇ, ਪਠਾਣਾਂ ਦੇ ਕੋਲ ਕੇਵਲ ਆਪਣੇ ਘਰਾਂ ਵਿੱਚ ਪਈਆਂ ਹੋਈਆਂ ਪੁਰਾਣੀਆਂ ਬੰਦੂਕਾਂ, ਸ਼ਿਕਾਰ ਖੇਡਣ ਵਾਲੇ ਸ਼ਸਤਰ, ਐਸ਼ੋ ਆਰਾਮ ਵਿੱਚ ਵਾਸ਼ਨਾਵਾਂ ਵਿੱਚ ਇੰਨੇ ਕੁ ਪ੍ਰਵਿਰਤ ਹੋ ਗਏ ਕਿ ਉਹਨਾਂ ਨੇ ਇਹ ਸੋਚਿਆ ਵੀ ਨਹੀਂ ਕਿਤੇ ਸਾਡੇ 'ਤੇ ਵੀ ਆਹ ਦਿਨ ਆ ਪੈ ਸਕਦੇ ਨੇ। ਬਾਬਰ ਤੋਪਾਂ ਲੈ ਕੇ ਆਇਆ, ਉਹਨਾਂ ਦੇ ਕੋਲ ਪੁਰਾਣੇ ਸ਼ਸਤਰ ਸਨ, ਉਹ ਮੁਕਾਬਲਾ ਨਾ ਕਰ ਸਕੇ। ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਕਿਹਾ, ਉਹ ਹੈ ਕਿ ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ, ਓਨੀ ਖਸਤ ਚੜਾਈ, ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਨਾ ਪਾਈ। ਦੇਖੋ ਉੱਧਰ ਤੋਪਾਂ ਚੱਲੀਆਂ, ਉਹਨਾਂ ਕੋਲ ਪੁਰਾਣੇ ਜੇ ਸ਼ਸਤਰ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਨੇ ਛੇਵੇਂ ਜਨ ਜਾਮੇ ਦੋ ਕਿਰਪਾਨਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਅਤੇ ਇੱਕ ਪੀਰ ਦੀ। ਆਉਣਾ ਫਿਰ ਉਸੇ ਪ੍ਰਕਰਨ 'ਤੇ ਜਿੱਥੇ ਆਪਾਂ ਇੱਥੇ ਰੁਕੇ ਸਾਂ। ਹੁਣ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਨੇ, ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜਦੋਂ ਕਿਰਪਾਨਾਂ ਧਾਰਨ ਕੀਤੀਆਂ ਤਖ਼ਤ 'ਤੇ ਬੈਠੇ, ਅਤੇ ਉਸ ਵਕਤ ਕੁਝ ਲੋਕਾਂ ਦੇ ਮਨ ਵਿੱਚ ਇਹ ਖਿਆਲ ਵੀ ਉਪਜਿਆ ਕਿ ਦੇਖੋ ਜੀ, ਰਬਾਬ ਨਾਲ ਕੀਰਤਨ ਕਰਨ ਵਾਲਾ ਘਰ शब्द बाणी दी गल करन वाला घर कि अज इन्हां ने अपने तन दे उपर दो कृपाना धारण कर लिया ते उस वक्त भाई गुरदास जैसे स्याणे सुगड़ विद्वान ने बहुत सोहना उत्तर दिता सी। वह कहन लगे देखो एक जिमीदार जदों खेतां विच फसल बीजदा ते वह भी अपनी फसल की रखवाली वास्ते उहदे चार चपेरे वाण जरूर करदा है। एक सोहना माली एक बागबान जदों अपने बाग की रखवाली करनी चाहता है ते उहदे चार चपेरे वह कंडियां दियां सोलां दियां मोड़ियां दी वाड़ करदा है। वह कहिंदे ने आपां घर का दरवाजा उहदी रखवाली वास्ते भी घर विच कुत्ता रखने हां। कहन लगे जे हर चीज की रखवाली वास्ते फसल की रखवाली वास्ते वाड़ जरूरी है, बाग की रखवाली वास्ते सूलां ते किकरियां किकरां मोड़े जरूरी ने, घर विच जंदरा ते कुत्ता जरूरी है, ते इस बाग नूं भी जदों कोई उजाड़न का यतन करे ते उहनूं जवाब देण वास्ते तन उत्ते शस्त्र धारण करने भी जरूरी है। भाई साहब की रचना विच है कि खेती वाड़ जो ढिंगरी किकर आस पास जो बागे, उन्होंने अपनी रचना विच ए बचन कहे ने। कहन लगे सप लपेटै चानना बूवा जंदा कुत्ता जागे। फिर नाल उन्हें एक होर गल कही, कहन लगे जदों जालम जुल्म करन तो बाज ना आवे ते उन्हूं समझाण वास्ते शस्त्र चुकना अत लाजमी है। इस घर अंदर शस्त्र किसे दे डरावे ली नहीं, इस घर दे अंदर जेड़ी तेग है वह किसे दे उपर जुल्म करन वास्ते नहीं, क्योंकि जदों कोई तलवार नाल जुल्म करन वास्ते आवे ते उहदी तलवार नूं रोकण वास्ते गुरु दे घर अंदर तेग है। हजूर सच्चे पातशाह ने जदों धन गुरु गोबिंद सिंह सच्चे पातशाह दा वक्त आउंदा है ते उहनां ने तां इत्थों तक कि परिपूर्ण परमात्मा दे नामां वास्ते भी शस्त्रां दी वरतों कीती है। जदों असीं बाणी पढ़ने हजूर दी, श्री अस धोई दी दा अर्थ की है, अस पाण दा अर्थ की है, खड़ग केत दा अर्थ की है, ये सारे अर्थ जिहड़े शस्त्रां नाल संबंधित ने, हजूर ने परमात्मा दी सिफत विच भी शस्त्रां दी वरतों कीती ते उहनां दी पवित्र बचन ने अस कृपाण खंडो खड़क तुबक तबर अरतीर साहब सरोही साहिथी गै हमारे पीर। जां हजूर दे बचना विचों असीं पढ़ने अकाल स्तुत शुरू हुंदी ते सतगुरु आरंभ विच जो मंगल करदे ने ते ओ मंगल ही एवे कि अकाल पुरख वाहगुरु तो शुरू करके श्री अकाल जी की रक्षा हमने, कहिंदे ने सर्ब लो जी की रक्षा हमने, फिर कहिंदे ने सर्ब काल जी की रक्षा हमने, फिर अगे लिखदे ने हजूर कि सर्ब लो जी दी रचिया हमने, उहदे विच भी हजूर ने प्रभु दी सिफत करदिया होया शस्त्र दा जिक्र कीता। इसे तरह ही सतगुरु दे पवित्र बचना विचों एक बचन अक्सर गुरु के कीर्तनीय सिंह पढ़दे, महाराज जी ने पहनी कोई खड़क कृपाण दी सिफत विच बचन कहे, खग खंड बिहंडंग खल दल खंडंग आतरण मंडंग बर बंडंग पुज दंड अखंडंग तेज प्रचंडंग जोत अमंडंग पान प्रभंग सुख संता करनंग दुर्मत दरनंग किल विखारनंग अस सरनंग जय 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 कारण श्रिष्ट उभारन मम प्रतपारंग जय तेगंग। हजूर ने तेग दी सिवत विच कहा कि तू मूर्खां दे चंगे टुकड़े करन वाली है, तू हाथ विच पकड़िया होया एक डंडे दी तरह है, तेरे तेज प्रताप दे सामने सूरज दा प्रताप भी मध्यम पै जांदा है। कहन लगे असी शस्त्र जुल्म करन वास्ते नहीं, सुख संता करनंग दुर्मत दरनंग किल्व कहरनंग असरनंग जय 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 कारण श्रिष्ट उभारन मम प्रतपारंग जय तेगंग। तन गुरु गोबिंद सिंह सच्चे पातशाह उन्हां बकायदा अपने सिख वास्ते जरूरी कर दिता। गुर बिलास पातशाह छेवीं वाहगुरु दसवीं दे ए बचन ने गुर बिलास पातशाह दसवीं विच लिखिया है कि ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਮੁੱਚੇ ਸਿੰਘਾਂ ਨੂੰ ਇਹ ਹਦਾਇਤ ਕੀਤੀ ਸੀ। ਪੁੰਨ ਸਿੰਘ ਸਾਰੇ ਪ੍ਰਭੂ ਜੀ ਸੁਣਾਈ, ਬਿਨਾਂ ਕੇਸ ਤੇਗੰਗ ਰਹੋ ਨਹਿ ਪਾਈ, ਬਿਨਾਂ ਸ਼ਸਤਰੰਗ ਕੇਸੰਗ ਨਰੰਗ ਭੇਦ ਜਾਨੋ, ਗਏ ਕਾਨ ਤਾਕੋ ਕਿਤੈ ਲੈ ਸੁਧਾਨੋ, ਇਹ ਮੋਰ ਆਗਿਆ ਸੁਣੋ ਇਹ ਪਿਆਰੇ, ਬਿਨਾਂ ਕੇਸ ਤੇਗੰਗ ਦੇਵੋ ਨਾ ਦੀਦਾਰੇ। ਮਹਾਰਾਜ ਜੀ ਨੇ ਕੇਸ ਤੇ ਤੇਗ ਦਾ ਜ਼ਿਕਰ ਖਾਸ ਕਰਕੇ ਕੀਤਾ। ਜਦੋਂ ਹਜ਼ੂਰ ਇਸ ਧਰਤੀ ਤੇ ਪਹੁੰਚੇ ਨੇ, ਜੋ ਅਸੀਂ ਕੱਲ ਪ੍ਰਕਰਨ ਇੱਥੇ ਰੋਕਿਆ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਪ੍ਰਵੇਸ਼ ਕਰ ਗਏ ਨੇ। ਰਾਤ ਹਜ਼ੂਰ ਨੇ ਬਤੀਤ ਕੀਤੀ ਹੈ ਤੇ ਇੱਧਰ ਔਰੰਗਜ਼ੇਬ ਉਹਨੇ ਆਪਣੀ ਕੁਝ ਫੌਜ ਦਿੱਲੀ ਤੋਂ ਹੋਰ ਭੇਜ ਦਿੱਤੀ ਹੈ। ਇਸ ਗੜੀ ਦੇ ਚਾਰ ਚੁਫੇਰੇ ਹਜ਼ੂਰ ਦੇ ਜ਼ਫਰਨਾਮੇ ਵਿੱਚ ਲਿਖੇ ਹੋਏ ਸ਼ੇਰ ਦੇ ਮੁਤਾਬਕ 10 ਲੱਖ ਦਾ ਘੇਰਾ ਮੰਨਿਆ ਗਿਆ ਹੈ। ਕਵੀ ਸੈਨਾਪਤ ਉਹਨਾਂ ਨੇ ਗੁਰੂ ਸ਼ੋਭਾ ਵਿੱਚ ਵੀ 10 ਲੱਖ ਦਾ ਜ਼ਿਕਰ ਕੀਤਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਜ਼ਫਰਨਾਮੇ ਅੰਦਰ ਇਸ ਧਰਤੀ ਦੀ ਜੰਗ ਦਾ ਜ਼ਿਕਰ ਕੀਤਾ ਹੋਇਆ ਹੈ। ਮੈਂ ਕੁਝ ਸ਼ੇਰ ਉਹਦੇ ਵਿੱਚੋਂ ਜ਼ਰੂਰ ਆਪ ਨਾਲ ਸਾਂਝੇ ਕਰਨੇ ਚਾਹਾਂਗਾ, ਕਿਉਂਕਿ ਉਹ ਜ਼ਫਰਨਾਮੇ ਦੇ ਸ਼ੇਰ ਜਿਹੜੇ ਨੇ ਉਹ ਦੱਸਣਗੇ ਕਿ ਕਿਵੇਂ ਸਤਿਗੁਰੂ ਦੇ ਸਿੰਘ ਤੇ ਹਜ਼ੂਰ ਇਸ ਗੜੀ ਦੇ ਵਿੱਚ ਚੜ੍ਹਦੀ ਕਲਾ ਵਿੱਚ ਕਿਵੇਂ ਜ਼ਾਲਮ ਦਾ ਟਾਕਰਾ ਕਰਦੇ ਨੇ ਤੇ ਕਿਵੇਂ ਹਜ਼ੂਰ ਦੇ ਸਿੰਘ ਉਹਨਾਂ ਜ਼ਾਲਮਾਂ ਦਾ ਮੂੰਹ ਤੋੜਵਾਂ ਜਵਾਬ ਦਿੰਦੇ, ਕਿਉਂਕਿ ਇਹ ਕਿਸੇ ਆਮ ਕਵੀ ਦੇ ਖਿਆਲ ਲਿਖੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜ਼ਫਰਨਾਮੇ ਵਿੱਚ ਇਹ ਲਿਖਦੇ ਨੇ, ਪਹਿਲੇ 2-3 ਸ਼ੇਰ ਨੇ ਉਹਨਾਂ ਵਿੱਚ ਦੇਖੋ ਕਿੰਨੀ ਕੁ ਨਿਡਰਤਾ, ਵਿਵੇਕ ਵਿਵਾਕੀ ਕਿੰਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ 2 ਸ਼ੇਰਾਂ ਵਿੱਚ 2 ਉਦਾਹਰਨਾਂ ਮਹਾਰਾਜ ਜੀ ਨੇ ਦਿੱਤੀਆਂ ਸਮਝਾਉਣ ਲਈ। ਇੱਕ ਪਾਸੇ 10 ਲੱਖ, ਇੱਕ ਪਾਸੇ 40 ਸਿੰਘ, ਕਈ ਦਿਨਾਂ ਦੇ ਭੁੱਖੇ ਪਾਣੇ। ਹਜ਼ੂਰ ਨੇ ਸ਼ਬਦ ਭੁੱਖੇ ਧਿਆਏ ਵਰਤਿਆ ਹੈ, ਉਹਨਾਂ ਨੇ ਰੋਟੀ ਨਹੀਂ ਖਾਧੀ, ਪਰ ਨਾਲ ਵੇਖੋ ਉਹ ਸ਼ਬਦ ਕਹਿਣ ਤੋਂ ਪਹਿਲਾਂ ਕਹਿੰਦੇ ਨੇ ਔਰੰਗਜ਼ੇਬ ਨੂੰ, ਕਹਿੰਦੇ ਨੇ ਚਮਕੌਰ ਦੀ ਗੜੀ ਵਿੱਚ 4 ਚਪੇਰੇ ਟਿੱਡੀ ਦਲ ਹੈ, ਕਾਲੀਆਂ ਮੱਖੀਆਂ ਦਾ ਝੁੰਡ ਹੈ, ਪਰ ਕਹਿੰਦੇ ਨੇ ਮੇਰੇ ਸਿਰ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਖੁਮਾ ਉਹਨੇ ਆਪਣਾ ਸਾਇਆ ਕੀਤਾ, ਸਾਡੇ ਸਿਰ ਉੱਪਰ ਅਕਾਲ ਪੁਰਖ ਦਾ ਸਾਇਆ ਹੈ, ਤੇ ਜਿਹਦੇ ਸਿਰ ਉੱਪਰ ਅਕਾਲ ਪੁਰਖ ਦਾ ਸਾਇਆ ਹੋਵੇ ਉਹਦੀ ਬਖਸ਼ਿਸ਼ ਹੋਵੇ, ਉਹਦੇ ਸਾਹਮਣੇ ਚਲਾਕ ਕਾਂ, ਉਹਦੇ ਸਾਹਮਣੇ ਚਾਤੁਰ ਕਾਂ ਜਿਤਨੇ ਮਰਜ਼ੀ ਇਕੱਠੇ ਹੋ ਜਾਣ, ਜਿਹਦੇ ਸਿਰ ਦੇ ਉੱਤੇ ਵਾਹਿਗੁਰੂ ਹੋਵੇ ਤੇਰੇ ਵਰਗੇ ਚਲਾਕ ਤੇ ਤੇਰੀਆਂ ਫੌਜਾਂ ਉਹਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੀਆਂ। ਦੇਖੋ ਇਹ ਦ੍ਰਿੜਤਾ ਦੇ ਸ਼ਬਦ ਨੇ। ਖੁਮਾਰਾ ਕੱਸਾ ਸਾਇਆ ਕੇ ਆਇਦ ਬਜ਼ੇਰ, ਸਾਡੇ ਸਿਰ ਦੇ ਉੱਪਰ ਪਰਮਾਤਮਾ ਖੁਮਾ ਦਾ ਸਾਇਆ ਹੈ, ਅਕਾਲ ਪੁਰਖ ਵਾਹਿਗੁਰੂ ਦਾ ਖੱਤ ਹੈ। ਖੁਮਾਰਾ ਕੱਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ, ਜਾਗੇ ਦਾ ਅਰਥ ਹੁੰਦਾ ਕਾਂ, ਜਿਹਦੇ ਸਿਰ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦਾ ਸਾਇਆ ਹੋਵੇ, ਤੇਰੇ ਵਰਗੇ ਮਕਾਰ ਤੇ ਚਲਾਕ ਕਾਂ ਜਿਤਨੀਆਂ ਮਰਜ਼ੀ ਚਲਾਕੀਆਂ ਵਰਤਨ ਉਹਦਾ ਕੁਛ ਵਿਗਾੜ ਨਹੀਂ ਸਕਦੇ। ਖੁਮਾਰਾ ਕੱਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਦੂਸਰਾ ਬਚਨ ਹਜ਼ੂਰ ਨੇ ਕੀਤਾ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਜੋ ਸ਼ੇਰ ਦੀ ਸ਼ਰਨ ਵਿੱਚ ਖੋਵੇ ਤੇ ਉਹਦੇ ਸਾਹਮਣੇ ਜੇ 3 ਸ਼ਬਦ ਮਹਾਰਾਜ ਜੀ ਨੇ ਵਰਤੇ, ਕਹਿਣ ਲੱਗੇ ਬੱਕਰੀ ਆ ਜਾਏ, ਭੇਡ ਆ ਜਾਏ, ਉਹਦੇ ਸਾਹਮਣੇ ਭਾਵੇਂ ਖਰਨ ਆ ਜਾਏ, ਜਿਹੜਾ ਸ਼ੇਰ ਦੀ ਸ਼ਰਨ ਵਿੱਚ ਖਲੋਤਾ ਹੈ ਉਹਨੂੰ ਭੇਡ ਬੱਕਰੀ ਤੇ ਖਰਨ ਦੇ ਡਰਾਵੇ ਦੀ ਕੋਈ ਪਰਵਾਹ ਨਹੀਂ, ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਖਾਂ, ਤੇਰੀਆਂ ਭੇਡਾਂ ਬੱਕਰੀਆਂ ਕਿਤਨੀਆਂ ਬਾਹਰ ਤੁਰੀਆਂ ਫਿਰਦੀਆਂ ਨੇ, ਸਾਡੇ ਅੰਦਰ ਉਹਨਾਂ ਭੇਡਾਂ ਬੱਕਰੀਆਂ ਦਾ ਕੋਈ ਭੈ ਨਹੀਂ। ਦੇਖੋ ਇਹ ਅੰਦਰ ਦੀ ਚੜ੍ਹਦੀ ਕਲਾ ਦੇ ਸ਼ਬਦ ਨੇ। ਹਜ਼ੂਰ ਨੇ ਕਿਹਾ, ਕਸੇ ਪੁਸ਼ਤ ਉਫਤਦ ਪਸੇ ਸ਼ੇਰੇ ਨਰ, ਨਾ ਗੀਰਤ ਬੂਜੋ ਮੇਸ਼ੋ ਆਹੂ ਗੁਜ਼ਰ। 3 ਸ਼ਬਦ ਨੇ, ਬੂਜੋ ਮੇਸ਼ੋ ਤੇ ਆਹੂ, ਬੱਕਰੀ ਭੇਡ ਤੇ ਆਹੂ ਦਾ ਅਰਥ ਹਿਰਨ। ਕਹਿੰਦੇ ਨੇ ਭੇਡ ਬੱਕਰੀਆਂ ਤੇ ਖਰਨਾ ਅਣਗਿਣਤ ਤੁਰੀਆਂ ਫਿਰਨ, ਉਹਨਾਂ ਨੇ ਸ਼ੇਰ ਦੀ ਸ਼ਰਨ ਵਿੱਚ ਪਏ ਹੋਏ ਦਾ ਵਿਗਾੜ ਕੀ ਲੈਣਾ ਹੈ। ਇਸ ਤੋਂ ਅੱਗੋਂ ਥੋੜ੍ਹੀ ਜਿਹੀ ਧਿਆਨ ਦਿਆ ਜੇ। ਫਿਰ ਮਹਾਰਾਜ 2 ਸ਼ੇਰ ਹੋਰ ਕਹਿੰਦੇ ਨੇ, ਜੰਗ ਵੱਲ ਮੈਂ ਆ ਰਿਹਾ, क्योंकि जो जफरनामे विच हजूर ने तरतीब दिती कहन लगे के लोग तेरे जड़े आए वह झूठिया कसमां चुक के मुकरन वाले सन। ते हजूर दा वह शेर कल भी असी पढ़िया सी के पैमाश कन बेदरंग आमदंद अपनी कसम अपने मजहब की अपने ग्रंथ की अपनी उस पवित्र किताब की कसम चुक के मुकरन वाले लोग उन्होंने तीर पकड़े उन्होंने बंदूकां लईयां वह तेगा लैके मेरे उत्ते हमला करन वास्ते आ गए के पैमाश कन बेदरंग आमदंद माती म्या तीरो तेगो तूफंग आमदंद ते अगे महाराज कहिंदे ने बाला चारगी धर्मया आमदंद। हुण देख के कोई इंसाफ तो नहीं ना कि एक पासे तीरां बंदूकां ते नेजे लैके टिड्डी दल चढ़िया होया है ते तू कही जा के फकीर कह फकीर नूं नहीं शस्त्र चकना चाहिदा। साहिब ने कहा बाला चारगी धर्मया आमदंद अगले बचन ने बा तदबीर ए तीरो कमा आमदंद ते मैं तेरे आई कोई फौज दा उत्तर अपने तीरां ते आपां बंदूकां दियां गोलियां नाल दित्ता है। इस तो अगली बेनती सुनियो महाराज ने अगला शेर की लिखिया कहन लगे बा मसफ कसम खुविए खुरद में जे किते मैं गुप्त भी पर्दे थले भी कुरान दी कसम चुकी हुंदी ते एक कदम ही मैं कसम चुकन तो बाद पुटदा नखा पर सच एवे तू ता चिट्ठी भी लिख के भेजी कुरान दी कसम भी चुकी पर कसम चुकन दे बावजूद भी तू ते तेरे सूबे जड़े ने ओ मुकर गए। फिर इस तो अगला शेर है कि चूकार अज हमा हील ते दर गुजस्त के जदो सारे हीलिया तो पानी निकल जाए जदो धर्म की कसम चुक के भी कोई मुकर जाए चूकार अज खमा हील ते दर गुजस्त हलाल अस्त बुरदने बा शमशीर ए दस्त उदो फिर शमशीर दे मुठे ते हथ रखना जायज है। धन गुरु गोबिंद सिंह सच्चे पातशाह जी ने रात बतीत की शहादत तो पहली रात चमकौर दी गड़ी विच उधर सवेरे सूरज दी टिक्की निकली ते इधर वजीर खां जी दी कमांड विच ए जंग लड़िया जा रहा सी। उन्हें कहा हुण तां गल ही कोई नहीं कि गड़ी दे विच किन्ने कोई होणगे आपां इन्हां नूं पकड़ भी सकने खां जितनी साडी फौज है कि इन्हां नूं आपां घेर के मार भी सकदे खां। उत्थे कहिंदे ने मलेर कोटलीए दा भरा आया जिहदा नाम सी नार खां उन्हें आउंदिआं सार उहदिआं बाहवां विच बड़ा बल सी उहनूं आपणिआं बाहवां ते बड़ा नाज सी। उहने सूबा सरहंद नूं कहा कि एवें तुसी आनंदपुर घेरा पा के बैठे सी हुण इत्थे घेरा पा के बैठे हो कितनी को वड्डी गुरु कोल ताकत है किन्ना को उहदे कोल बल है तुसी एक पासे होवो लियाओ पौड़ी मैं गड़ी नूं पौड़ी ला के विच उतर के गुरु गोबिंद सिंह जी नूं ओह शब्द वरते कि असी तां जिउंदे ही उहनां नूं पकड़ लवांगे उस नूं जिउंदे जी पकड़ांगे। धन गुरु गोबिंद सिंह सच्चे पातशाह नूं पकड़न लई नार खां ने पौड़ी लाई इस गढ़ी नूं भावें तुसी इतिहास तो इस तवारीख तो जाणी हो पर जिस संबंध विच इकट्ठे होए आ उस दी गल करनी साडे वास्ते इह जे प्रचारक होण दे नाते अत लाजमी है। बहुत वार आपने इतिहास सुनिया भी है नार खां पौड़ी ला के उत्ते चढ़ रहा है। धन गुरु गोबिंद सिंह साहिब सच्चे पातशाह उन्हां ने अपने पत्थे विचों तीर कढ़िया जिहड़ा ये कहिंदा मैं जिउंदिआं नूं हुणे पकड़ के लिया गड़ी विच उतर के। धन गुरु गोबिंद सिंह साहिब ने अपने पत्थे चों तीर कढ़िया नार खां ने पौड़ी ला के सिर उच्चा कीता धन गुरु गोबिंद सिंह साहिब सच्चे पातशाह दी कमान विचों निकलिया एक तीर इहदे सीने विच परो के रख दिता ये बंदा समेत पौड़ी दे ਪਵਾਂਟਲੀਆਂ ਖਾਂਦਾ ਹੋਇਆ ਜ਼ਮੀਨ ਤੇ ਡਿੱਗਾ ਤੇ ਕਲਗੀ ਧਰ ਦੇ ਇੱਕ ਤੀਰ ਨੇ ਜਿਹੜਾ ਜਿਉਂਦੇ ਨੂੰ ਪਕੜਨ ਵਾਸਤੇ ਆਇਆ ਸੀ ਉਹਨੂੰ ਸਦਾ ਲਈ ਮੌਤ ਦੀ ਝੋਲੀ ਦੇ ਵਿੱਚ ਪਾ ਦਿੱਤਾ। ਨਾਰ ਖਾਨ ਦੀ ਮੌਤ ਹੋਈ ਹੈ। ਇਤਿਹਾਸ ਕਹਿੰਦਾ ਗਨੀ ਖਾਨ ਦੂਸਰਾ ਅੱਗੇ ਆਇਆ ਕੁਝ ਵਿਦਵਾਨ ਕਹਿੰਦੇ ਨੇ ਹਜ਼ੂਰ ਨੇ ਸਿਰ ਵਿੱਚ ਗੁਰਜ ਮਾਰੀ ਮੈਂ ਕੋਈ ਸ਼ਬਦ ਵਰਤ ਰਿਹਾ ਕਈਆਂ ਦਾ ਖਿਆਲ ਕਹਿ ਕਈਆਂ ਲਿਖਿਆ ਕਿ ਗਨੀ ਖਾਨ ਚੜ੍ਹ ਕੇ ਆਇਆ ते उन्हें अपने वालों यतन किया कि मैनू नंबर मिल जाएंगे मैं जाके पकड़ लांगा खजूर ने एक गुरज एदे सिर उत्ते सटिया, कहिंदे ने ए भी जमीन उत्ते डिगया, एदे भी प्राण निकल गए। उत्थे हजूर ने जफरनामे विच शेर लिखिया है कि जदो नार खां ते गनी खां दी मौत होई है ते इन्हां विचों एक सी खवाजा महमूद जिन्हू सतगुरु ने मरदूद लिखिया है जफरनामे विच। मरदूद का अर्थ हुंदा बुझ दिल कायर। जदो दो जरनैल देखे जमीन ते डिगे ते ओ भी आया सी गड़ी दी दीवार दे नाल यतन करदा कि मैं भी अंदर वड़ के हिस्सा ले लवां, मैं जौंदे नूं पकड़ लवां। महाराज कहिंदे ने दो आदमी औरंगजेब तेरे जरनैल जमीन ते डिगे ते खवाजा मरदूद, मरदूद दा अर्थ बुझ दिल, अपना सिर लुका के तन चुका के निकल गया। ओदे कोल मरदानगी नहीं सी, ओ बुझ दिल ते कायर सी। पर सानू एक अफसोस जरूर है कि जे किते थोड़ा जा सिर ओदा सानू नजर पै जांदा ते एक पत्थे दा तीर असी ओदे सीने विच वी बख्श देना। हजूर दे शब्द ने कहन लगे कि आ खवाजा मरदूद छाया ए दीवार, दीवार दे साए ओले आया कि आ खवाजा मरदूद छाया ए दीवार, नायामत बा मैदान बा मरदान ने वार। ओ मर्दा दी तरह नहीं आया, कायर दी तरह आया, डरेगा अफसोस। अगर रूवे आ दीद में जे किते ओदा सिर ओदा चेहरा मैनू दिस जांदा, बा यक तीर लाचार बख्शीद में, मैं एक तीर ओदे सीने विच ओदे मुंह विच ओनू भी बख्श देना। जदो एदे दो आदमी मारे गए ते इधर सियाली दिहाड़ी सी, तुहानू पता है पोह दे दिन कितना कुछ समा हुंदा दिन दा। वजीर खान ने देखिया कि इधर जेड़े पौड़ियां लाण गए ओ सदा ली मौत दी गोद भी सौं गए। उन्हें कहा एक काम करो, इस गड़ी दे उपर खला बोलिया जाए। इको दम आपां दरवाजे वल वध के खला बोलीए, साडी गिनती इतनी। इधर धन गुरु गोबिंद सिंह साहिब सच्चे पातशाह उन्होंने देखिया जदों दो आदमी जमीन ते डिगे पए ने ते सिंघां दे हौसले बुलंद सन। सच एवे कि दुनिया विच कोई ऐसा जरनैल ऐसी मिसाल नहीं मिलेगी। हजूर ने खुद फुरमाया कि गुरशना चे कारे कुनद चेहल नर के दा लख बरायद बरो बेखबर, 40 भुखे पानी, एक पासे सिपाही लड़न वाले जोधे ते दूजे पासे 10 लख मुलखिया। पर कमाल दी गल, 40 दी अगवाई करन वाले दे दिल विच ना घबराहट है, ना कोई चिंता है, ना कोई भय है, ना कोई डर है। ते जिन्ना दा आगू जरनैल समर्थ गुरु इन्नी चढ़दी कला विच है ते ओदे नाल जूझन वाले सिंह उन्हां दे अंदर ता गुरु दी रहमत अपने आप ही वरसदी पई। धन गुरु गोबिंद सिंह साहिब सच्चे पातशाह उन्हां ने सिंह इकट्ठे कीते। भावें 4 बाईयां ते कहा जांदा है कि 8 दे जथे बना के एक एक बाई दी रखवाली कीती जा सी, पर एक जथा भाई दया सिंह जी चार चवेरे नगरानी पर रख दे। धन गुरु गोबिंद सिंह साहिब सच्चे पातशाह ने कहा, सिंह एक गढ़ी खालसे दा घर है, बाहर दुश्मन लखां दी तादाद विच है, पर जौंदे जी इस गढ़ी विच आपां किसे नूं पैर नहीं पाण देना। एक गढ़ी दे उपर झुलदा होया निशान एक खालसे दी आजादी दा प्रतीक है। उस वक्त सिंघां ने जिहड़े शब्द कहे, एक विद्वान ने बड़े प्यारे शब्द लिखे ने, कहन लगे बिफरे शेरां नूं तक के कहा गोबिंद पांधी ननकाणवी साहब। बिफरे दा अर्थ हुंदा जख्मी होए, बिफरे शेरां नूं तक के कहा गोबिंद, ते ओह शब्द की कहे, कहन लगे ए चमकौर है जंग पखाउण दी थां, अज इत्थे जंग मचाउण दा वक्त है। बिफरे शेरां नूं देख के कहा गोबिंद ए चमकौर है जंग पखाउण दी थां, आहू ला के मुगल चबगत्तियां दे नाल खून दे महिंदियां लाण दी थां। जदों ए शब्द कहे ते अगो सिंघां ने क्या कहन लगे, कलगी वालिया तेरी असीस लैके असी वांग हमालिया डट जांगे, असी पंथ गुलाम नहीं खोण देना, भावें आप कट दे कट दे कट जांगे। धन गुरु गोबिंद सिंह असी तन दे टुकड़े करवा सकने हां पर जिउंदे जी इस गड़ी विच कोई पैर नहीं पाएगा। तन गुरु गोबिंद सिंह सच्चे पातशाह जी ने नाल एक शब्द कहे, कहन लगे अज बहादुरां दी तरह जूझ के शहीद होवोगे ते आउण वालियां नस्लां तुहाडे जीवन तो शहद लैके सजदे करनगियां। जदों हजूर ने इन्ने शब्द कहे ते फिर सिंघां ने अपने आप नूं समर्पित कर दिता। समर्पित तां पहली सन मैदाने जंग विच जाण वास्ते महाराज जी ने सिंघां दा जथा तैयार किया। धन गुरु गोबिंद सिंह जी ने आप असीसां दे के चमकौर दी गड़ी दे विचों पहला जथा तोरिया है। वह जथा बाहर निकलिया, देखो लखां दी तैदाद विच फौज, पर वह बहादुर सूरमे अंदर दे अडोल रूहानियत विच भिजियां होईयां रूहां वह दुश्मनां दे उपर टुट पईयां। वह चीर दे होए लखां नूं निकल गए, अनेकां दे उन्हां ने सिर ला सुटे। आखिर एक पासे वह गिणती दा जथा ते दूजे पासे लखां दी तैदाद, पर सच एवे गिणती भी जथा भावें थोड़ा है पर निश्चय कर अपनी जीत करो दा जो सिद्धांत है उन्हां थोड़िया दे अंदर भी इन्ना प्रबल है। वह चीर दे होए निकले, इस जथे ने शहादत दा जाम पीता। इतिहासकार कहिंदे ने दूसरा जथा फिर हजूर ने तोरिया। उस तो बाद प्यारे भाई खिमत सिंह पंजा प्यारियां विचों प्यारे भाई खिमत सिंह उन्होंने धन गुरु गोबिंद सिंह साहब के चरणों विच अरदास कीती कि सच्चे पातशाह आप जी कृपालता करो, इस मैदाने जंग विच जूझन की दात बख्शो। एक बार दास ने अगे अर्ज कीती सी कि देखो दुनिया सवारत ते खलोती है ज्यादा, लोग सुख वेले नेड़े टुक टुक के बैठते ने, दुख आंदा ते सच एवे अपने भी साथ छड़ जांदे। पर गुरु ते सिख दा नाता ऐसा है, गुरु ते सिख दा रिश्ता ऐसा है कि जिन्नी मर्जी मुसीबत पै गई पर धन गुरु गोबिंद सिंह साहब सच्चे पातशाह दे प्यारे ओ अपने गुरु तो अपना आप निशावर करन वास्ते आप धन गुरु गोबिंद सिंह साहब दे चरणा विच उठ के बेनती कीती। प्यारे भाई हिम्मत सिंह जी नूं हजूर ने मैदाने जंग दे विच तोरिया है, आ धरती जिथे आप बैठे हो इन्हां थावां तों ओ गुरु के प्यारे लंघ के गए ने, इन्हां थावां तों रण तत्ते विच जूझन तुरे। हजूर सच्चे पातशाह ने लड़दे होए सिंघां नूं नेत्रां नाल देखिया, गड़ी दे उपरों असीसां बख्शीशां ते खल्लां शरीफ हजूर देंदे रहे। सूरज ढलना शुरू हो गया ते आवाज आई सिंघां विचों कि धन गुरु गोबिंद सिंह साहब सच्चे पातशाह एक किरपालता करो। महाराज कहिंदे ने दसो, कहन लगे सच्चे पातशाह आप जी अपने साहबजादियां नूं लैके किसे महफूज जगह ते चले जाओ। बाबा अजीत सिंह ते बाबा जुझार सिंह वल इशारा सी, पर हजूर ने ए सुने बोल अनसुने कर दिते ते नाल क्या देखो कि थले गुरु के लाल किवें बहादुरी नाल जूझ रहे ने। फिर आवाज दित्ती सच्चे पातशाह अपने साहिबजादे अपने लाल अपने पुत्र अपने लखते जिगर तुसी किरपा करो कि महफूज जगह ते किते चले जान। ते सतगुरु ने इसे घड़ी विच एक आवाज दे के शब्द किया कि की तुसी मेरे साहिबजादे नहीं, कि सिंगो तुसी मेरे पुत्र नहीं, कि तुहाडे नाल मेरे अंदर दा रिश्ता नहीं। कहन लगे महाराज शीश चुका के खां असी तेरे सिख हां, असी तेरे पुत्र हां, असी तेरे लाल खां। कहन लगे फिर दो साहिबजादियां दी गल की सच एवे इत्थे हर सिंह दे विच्चों मेरा अपना पुत्र ही मैनू दिखाई दे रहा है। धन गुरु गोबिंद सिंह साहब सच्चे पातशाह जदों शब्द कह रहे सन ते मेरे मन च उस वक्त एक ख्याल आया, भावें ये सिख विद्वाना ने इहदा जिक्र कीता है खास करके, मैं सोचना कि तुसी तवारीख नूं पढ़ो। कल भी इत्थे जिक्र चल रहा सी पुत्रां दा, क्योंकि हुण शुरुआत है उन्हां लालां दी शहादत जिन्हां ने पिता दे नेत्रां दे सामने पुरजा पुरजा कट मरे ने, पर बापू दियां अखां विच्चों पाणी नहीं, बापू दे नेत्रां विच्चों नीर नहीं। श्री रामचंद्र जी बनवास गए मैं ये सिर्फ तर्क ना इन तर्क च ना ले जाना, जदों आपां कंपैरेटिव स्टडी करांगे, तुलनात्मक अध्ययन करांगे, तुहानूं संसार दा इतिहास फोलना पएगा, सारी दुनिया दी हिस्ट्री फोलो। सच एवे के चमकौर घड़ी वर्गा इतिहास पूरी दुनिया विचों किते नहीं मिल सकता। श्री रामचंद्र बनवास जांदे ने ते दशरथ पुत्र ने वापस भी आ जाने, उन्होंने वापस घर आना, बनवास मौत नहीं, पर एक राजा अपने पुत्र दा इना विछोड़ा नहीं सह सकिया, पुत्र दे विछोड़े विच ही उहदे प्राण निकल गए। जदों असीं द्रोणाचार्य की गल करने हैं, पुत्र की मौत सुन के जिहड़ा लोगों नूं शस्त्र विद्या का अभ्यास पिया दिंदा है, पुत्र का नाम सुन के, हालांकि पुत्र मरिया नहीं, सिर्फ अश्वत्थामा का जिक्र किया, ते ओ तुर पिया डुबण वास्ते, मरन वास्ते, क्योंकि पुत्र की मौत पुत्र की अर्थी उहदे तों चुकी नहीं जाणी। आ बकरीद वाला दिन इस्लाम विच मनाया जांदा है, पर उहदे पिछे भी कहानी एक पिता ते पुत्र दी है। इब्राहिम ने कह दिता कि मेरियां अखां उत्ते पट्टी बन दिओ, मैं अपने पुत्र नूं जिबा हुंदा कतल हुंदा नहीं देख सकदा। कोई महल्लां तों पुत्र दी खातर डिग रहा है, कोई पुत्र दी खातर पानी विच डुब रहा है, कोई पुत्र दी खातर अखां उत्ते पट्टी बन के कह रहा है मैं देख नहीं सकदा। केवल धन गुरु गोबिंद सिंह मर्द अगमड़ा है जड़ा अखां खोल के पुत्र नूं थापी दे के तोरन लगा, ते पुरजा पुरजा कटदा होया अपने पुत्र नूं अपनियां अखां नाल देखदा पिया। उत्थे देखो रब दा शुक्र है, धन गुरु गोबिंद सिंह साहिब सच्चे पातशाह जदों ये शब्द कह रहे ने कि तुसी मेरे साहिबजा देखो, ते बाबा अजीत सिंह वड्डे साहिबजादे धन गुरु गोबिंद सिंह महाराज जी दे ओ अगे आए ने, उन्हां आ के बेनती कीती कि सच्चे पातशाह आप जी दे चरणां विच अरदास है। हजूर ने कहा बेटा दसो, कहन लगे अज रण भख्या है, आप जी असीस बख्शो, हुक्म दिओ कि मैं मैदाने जंग दे विच जावां ते जूझ के जालम दा टाकरा कर सकां। हजूर ने जदों पुत्र नूं आग्या मंगदिया देखिया ते सतगुरु दे पवित्र चेहरे ते लाली डलका मारन लगी। ये केवल कथा कहानी नहीं, मैं कल भी अर्ज की सी, जदों चमकौर ते सरहंद दा किते जिक्र चलता है, ये कल्ले इतिहास की कोई मिथियोलॉजी जा मिथ नहीं। मान लो किसी ने कहानी लिख दिती, नहीं ये सच है, गुरु गोबिंद सिंह सच्चे पातशाह दे लखते जिगर, उहदे पुत्रां ते उहदे सिखां दे डुले हुए खून दे एक एक कतरे नाल लिखे हुए साके। हजूर दे मुख ते लाली सी, बाबा अजीत सिंह उन्हां नूं हजूर ने आग्या दित्ती। हुण बाबा अजीत सिंह दी अगवाई विच सिंह इस रण तत्ते विच जूझण वास्ते तैयार होए। बाबा अजीत सिंह नूं तोरदिआं हजूर ने अपने सीने नाल लाया, इहनूं मोह ममता नाल मत जोड़ना, कुट के प्यार दित्ता, कंड ते थापड़ा दे के कहा लाल जी तुहाडा नाम अजीत सिंह है, बाहर इत्थे लिख के भी लाया हुए है। असल विच ओ अल्लाह यार खां जोगी दियां तुकां नहीं, ओ जोरे तेग एक कविता है, ओदियां इह सतरां ने। हजूर सच्चे पातशाह कहिंदे ने बेटा आप जी दा नाम अजीत सिंह है, तुसी रण तत्ते भी चले हो, इस नाम दी जो तुहानू नाम दिता गया, इस नाम दी इज्जत लज्जिया हजूर ने जदों शब्द कहे ते कहन लगे पिता जी के नाम का अजीत को जीता ना जाऊंगा। कौन है जम्मिया तेरे पुत्र नू जीतन वाला, नाम का अजीत को जीता ना जाऊंगा, जीता तो खैर हार के जीता ना आऊंगा, जे किते मैं जींदा रहा सच एवे खार के तुहाडे सामने नहीं आवांगा, फतेह पावांगा ते जा मैं शहादत दा जाम पियां। तन गुरु गोबिंद सिंह साहिब सच्चे पातशाह अपने पुत्र नूं करके तैयार, गढ़ी दा दरवाजा आप खोलन वास्ते अगे वधे, पुत्र नूं तोरिया, बाबा अजीत सिंह दी अगवाई विच गढ़ी तो सिंह बाहर निकले ने। सच्चे पातशाह अटारी दे उपर आप खड़े हो गए। कल भाई साहब दस रहे सन, कहिंदे सी बाल उम्र विच ਉਹ ਅਟਾਰੀ ਦੇਖੀ। ਹਜ਼ੂਰ ਸੱਚੇ ਪਾਤਸ਼ਾਹ ਅਟਾਰੀ ਤੇ ਖਲੋ, ਪੱਥਾ ਤੀਰਾਂ ਨਾਲ ਭਰ ਕੇ ਆਪਣੇ ਵੱਡੇ ਲੱਖ ਤੇ ਜਿਗਰ ਬਾਬਾ ਅਜੀਤ ਸਿੰਘ ਨੂੰ ਤੀਰਾਂ ਦੀ ਛਾਂ ਦੇ ਥੱਲੇ ਇਸ ਮੈਦਾਨੀ ਜੰਗ ਵਿੱਚ ਅੱਗੇ ਤੋਰਦੇ ਪਏ। ਬਾਬਾ ਅਜੀਤ ਸਿੰਘ, ਕਵੀ ਸੈਨਾਪਤ ਨੇ ਗੁਰੂ ਸ਼ੋਭਾ ਗ੍ਰੰਥ 'ਚ ਲਿਖਿਆ ਹੈ ਕਿ ਪਹਿਲਾਂ ਉਹਨਾਂ ਸਾਂਗ ਵਰਤਿਆ, ਸਾਂਗ ਦਾ ਅਰਥ ਨੇਜ਼ਾ। ਬਾਬਾ ਅਜੀਤ ਸਿੰਘ ਨੇ ਪਹਿਲਾਂ, ਬਾਬਾ ਜੀ ਨੇ ਨੇਜ਼ੇ ਦੀ ਵਰਤੋਂ ਕੀਤੀ ਹੈ। ਜਦੋਂ ਉਹ ਸਾਂਗ ਟੁੱਟੀ, ਉਹ ਨੇਜ਼ਾ ਟੁੱਟਿਆ ਤੇ ਬਾਬਾ ਜੀ ਨੇ ਆਪਣੇ ਪੱਥੇ ਵਿੱਚ ਪਾਏ ਹੋਏ ਤੀਰ ਉਹਨਾਂ ਦੀ ਵਰਤੋਂ ਕੀਤੀ ਹੈ। ਉਸ ਤੋਂ ਬਾਅਦ ਜਦੋਂ ਤੀਰ ਖਤਮ ਹੋਏ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਦੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਨੇ ਆਪਣੀ ਮਿਆਨ ਵਿੱਚ ਪਾਈ ਹੋਈ ਕਿਰਪਾਨ ਤੇਗ ਨੂੰ ਧੂ ਕੇ ਜ਼ਾਲਮਾਂ ਦਾ ਟਾਕਰਾ ਕੀਤਾ ਹੈ। ਜਦੋਂ ਬਾਬਾ ਅਜੀਤ ਸਿੰਘ ਲੜ ਰਹੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਆਪਣੇ ਨੇਤਰਾਂ ਨਾਲ ਦੇਖਦੇ ਨੇ। ਹਜ਼ੂਰ ਸ਼ਾਬਾਸ਼ ਸ਼ਾਬਾਸ਼ ਕਹਿ ਕੇ ਪੁੱਤਰ ਨੂੰ ਆਵਾਜ਼ ਦੇ ਕੇ ਅੱਗੇ ਤੋਰਦੇ ਨੇ ਤੇ ਇੱਕੋ ਦਮ ਆਵਾਜ਼ ਆਈ ਇਸ ਟਿੱਡੀ ਦਲ ਵਿੱਚੋਂ ਕਿ ਜਿਹਦੇ ਸਿਰ ਦੇ ਉੱਪਰ ਕਲਗੀ ਲੱਗੀ ਹੈ, ਜਿਹਦੇ ਮੁੱਖ ਤੇ ਛੋਟਾ ਛੋਟਾ ਦਾੜਾ ਹੈ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਹਿਬਜ਼ਾਦਾ ਹੈ। ਤੇ ਮੈਂ ਸ਼ਬਦ ਆਪਣੇ ਲਈ ਧੰਨ ਗੁਰੂ ਗੋਬਿੰਦ ਵਰਤੇ ਨੇ ਅਦਵਲੇ। ਜ਼ਾਲਮ ਨੇ ਤਾਂ ਪਤਾ ਨਹੀਂ ਕੀ ਕੁਛ ਕਿਹਾ ਹੋਵੇਗਾ, ਕਹਿਣ ਲੱਗੇ ਗੁਰੂ ਦਾ ਪੁੱਤਰ ਹੈ, ਇਹ ਵਾਪਸ ਨਹੀਂ ਜਾਣਾ ਚਾਹੀਦਾ। ਸਾਹਿਬਜ਼ਾਦਾ ਜੀ ਨੇ ਲਲਕਾਰ ਕੇ ਕਿਹਾ, ਵਾਪਸ ਜਾਣ ਵਾਸਤੇ ਆਏ ਨਹੀਂ, ਅਸਲ ਵਿੱਚ ਤੁਹਾਡੇ ਨਾਲ ਜੂਝਣ ਵਾਸਤੇ ਆਏ ਹਾਂ। ਇਤਿਹਾਸ ਕਹਿੰਦਾ ਹੈ ਕਿ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਵਿੱਚ ਤੀਰ ਮਾਰੇ ਗਏ ਨੇ। ਹੁਣ ਦੇਖੋ, ਇੱਕ ਸਰੀਰ, ਚਾਰ ਚਫੇਰੇ ਦੁਸ਼ਮਨ ਕੀ ਦੁਸ਼ਮਨ ਹੈ, ਤੇ ਅਟਾਰੀ ਤੇ ਖਲੋਤਾ ਬਾਪੂ ਦੇਖ ਰਿਹਾ ਹੈ। ਹੁਣ ਸੀਨੇ ਵਿੱਚ ਤੀਰ ਵੱਜੇ ਨੇ ਤੇ ਮੈਂ ਸੋਚਣਾ, ਇਤਿਹਾਸਕਾਰਾਂ ਨੇ ਤਾਂ ਲਿਖਿਆ ਜੇ ਕਿਸੇ ਨੇ ਤੀਰ ਕਿਹਾ, ਕਿਸੇ ਨੇ ਨੇਜ਼ਾ ਕਿਹਾ, ਪਰ ਪਤਾ ਨਹੀਂ ਦੁਸ਼ਮਨ ਨੇ ਕੀ ਕੁਝ ਕੀਤਾ ਹੋਵੇਗਾ ਉਸ ਦੇਹ ਦੇ ਨਾਲ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇਖਦੇ ਨੇ ਪੁੱਤਰ ਦੇ ਸੀਨੇ ਵਿੱਚ ਤੀਰ ਵੱਜਾ, ਉੱਤੋਂ ਆਵਾਜ਼ ਆਈ, ਲਾਲ ਅੱਗੇ ਵਧੋ। ਬਾਬਾ ਅਜੀਤ ਸਿੰਘ ਜੂਝਦੇ ਹੋਏ ਇੱਕੋ ਦਮ ਕਈਆਂ ਨੇ ਵਾਰ ਕੀਤੇ, ਕਿਸੇ ਨੇਜ਼ਾ ਮਾਰਿਆ, ਕਿਸੇ ਤਲਵਾਰ ਮਾਰੀ, ਕਿਸੇ ਖੰਜਰ ਮਾਰਿਆ, ਕਿਸੇ ਟੁਕੜੇ ਕਰਨ ਦਾ ਯਤਨ ਕੀਤਾ। ਉਹ ਜਦੋਂ ਜ਼ਮੀਨ ਉੱਤੇ ਡਿੱਗੇ, ਸ਼ਹਾਦਤ ਦਾ ਜਾਮ ਪੀ ਗਏ, ਸਰੀਰ ਸਾੜਾ ਖੂਨ ਨਾਲ ਲੱਥ-ਪੱਥ ਸੀ। ਅਟਾਰੀ ਉੱਤੇ ਖਲੋਤੇ ਬਾਪੂ ਨੇ ਦੇਖਿਆ ਕਿ ਭੀੜ ਵਿੱਚ ਕਲਗੀ ਦਿਸ ਰਹੀ ਸੀ ਜੂਝਦੀ ਹੋਈ, ਭੀੜ ਵਿੱਚ ਸਾਹਿਬਜ਼ਾਦਾ ਜੀ ਦਾ ਸੀਸ ਦਿਸ ਰਿਹਾ ਸੀ, ਤੇ ਜਦੋਂ ਦੇਖਿਆ ਉਹ ਸਰੀਰ ਨਜ਼ਰ ਨਹੀਂ ਆਉਂਦਾ ਪਿਆ, ਤੇ ਗੜੀ ਵਿੱਚੋਂ ਆਵਾਜ਼ ਦੇ ਕੇ ਕਿਹਾ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਵਾਹ ਮੇਰੇ ਪੁੱਤਰ, ਜੋ ਮੈਨੂੰ ਆਸ ਸੀ ਤੂੰ ਉਹ ਕੁਝ ਕੀਤਾ। ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ, ਤੂੰ ਮੇਰਾ ਵੱਡਾ ਪੁੱਤਰ ਹੈ, ਬੜੀ ਦਲੇਰੀ ਨਾਲ ਰਣ ਤੱਤੇ ਵੀ ਜੂਝ ਕੇ ਸ਼ਹੀਦ ਹੋਇਆ ਹੈ। ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੋਈ। ਹੁਣ ਇਹਨੂੰ ਕਦੀ ਮਹਿਸੂਸ ਕੀਤਾ ਜਾਏ, ਕੱਲ ਵੀ ਅਸੀਂ ਗੜੀ 'ਚ ਬੈਠੇ ਸੀ, ਮੇਰੀ ਇੱਕ ਬੇਨਤੀ ਹੈ, ਭਾਵੇਂ ਇਹ ਦੇਸ਼ਾਂ ਪ੍ਰਦੇਸ਼ਾਂ ਵਿੱਚ ਕਥਾ ਜਾਣੀ, ਇਹ ਕੀਰਤਨ ਦਰਬਾਰ ਜਾਣਾ, ਗੁਰੂ ਕੇ ਸਿੰਘੋ, ਦੇਖੋ ਤੁਹਾਡੇ 'ਚ ਨਾਮ ਅਭਿਆਸੀ ਬੈਠੇ ਨੇ, ਕੇਵਲ ਇਤਿਹਾਸ ਨਹੀਂ ਹੈ, ਅੱਜ ਵੀ ਕਦੀ ਗੜੀ ਦੇ ਅੰਦਰ ਨੇਤਰ ਬੰਦ ਕਰਕੇ ਮਹਿਸੂਸ ਕਰੀਏ, ਸੱਚ ਇਹ ਵੀ ਉਹ ਨਿਸ਼ਚਾ, ਉਹ ਸਿਦਕ, ਉਹ ਦ੍ਰਿੜਤਾ ਅੱਜ ਵੀ ਗੜੀ ਦੇ ਵਿੱਚੋਂ ਸਿੰਘਾਂ ਨੂੰ ਤਾਕਤ ਦਿੰਦੀ ਪਈ ਏ। ਨੇਤਰ ਬੰਦ ਕਰਕੇ ਰਾਤ ਸਨਾਟੇ ਵਿੱਚ ਬਈਏ, ਇੰਝ ਲੱਗਦਾ ਅੱਜ ਵੀ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਚਰਨਾਂ ਦੀ ਆਹਟ ਸੁਣਾਈ ਦਿੰਦੀ ਪਈ। ਸਿਰਫ ਸਮਝੇ ਕੋਈ, ਇਹਨੂੰ ਭਾਵਨਾ ਨਾਲ ਸਮਝਿਓ। ਤੇ ਜਿਹੜੇ ਆਹ ਦਿਨ ਆਉਂਦੇ ਨੇ ਅਸੀਂ ਕਿਉਂ ਚੁਣੇ, ਮੈਂ ਇੱਕ ਖਿੰਨ ਵਿੱਚੋਂ ਬੇਨਤੀ ਕਰਨ ਵਾਸਤੇ, ਸਾਡੇ ਮਨ ਦੀ ਇੱਕ ਇੱਛਾ ਸੀ, ਹਰ ਬੰਦਾ ਇੱਥੋਂ ਕੁਝ ਸਾਲ ਪਹਿਲਾਂ ਚਿੱਠੀ ਗਈ ਸੀ ਦਾਸ ਨੂੰ, ਉਹਦੇ ਵਿੱਚ ਇੱਕੋ ਗੱਲ ਲਿਖੀ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਖੂਨ ਦਾ ਵਾਸਤਾ ਕਿ ਇੱਥੇ ਕਥਾ ਕੀਰਤਨ ਜ਼ਰੂਰ ਕਰਨ ਆਇਆ ਕਰ। ਬਸ ਭਾਈ ਸਾਹਿਬ ਨੂੰ ਇੱਕ ਬੇਨਤੀ ਕੀਤੀ, ਕੋਈ ਇਹਦੇ ਵਿੱਚ ਸਵਾਰਥ ਨਹੀਂ, ਕਿਉਂਕਿ ਅੱਜ ਸਾਡਾ ਢਾਂਚਾ ਇਹੋ ਬਣ ਚੁੱਕਾ ਹੈ, ਅਸੀਂ ਸੋਚਦੇ ਹਾਂ ਜਿਹੜਾ ਬੰਦਾ ਗੱਲ ਕਰਦਾ ਆਖਰ ਕੋਈ ਨਾ ਕੋਈ ਤਾਂ ਸਵਾਰਥ ਹੋਵੇਗਾ। ਸਿਰਫ ਕੋਈ ਸਵਾਰਥ ਨਹੀਂ, ਇੱਕੋ ਹੀ ਅੰਦਰ ਦਾ ਸਵਾਰਥ ਹੈ, ਧੰਨ ਗੁਰੂ ਗੋਬਿੰਦ ਸਿੰਘ। ਤੇਰੇ ਪੁੱਤਰਾਂ ਦੇ ਖੂਨ ਦੀ ਦਾਸਤਾਨ ਸੁਣਾ ਕੇ ਅਸੀਂ ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਤੁਰ ਪਏ ਹਾਂ। ਪ੍ਰਚਾਰਕ, ਤੂੰ ਕਿਰਪਾ ਕਰ, ਸਾਨੂੰ ਤੇਰੇ ਪੁੱਤਰਾਂ ਦੀ ਸ਼ਹਾਦਤ ਵਿੱਚੋਂ ਕੋਈ ਆਤਮਕ ਜੀਵਨ ਮਿਲ ਸਕੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਲਾਲਾਂ ਦੀ ਵੱਡਾ ਲਾਲ ਸ਼ਹੀਦ ਹੋ ਗਿਆ। ਬਾਬਾ ਜੁਝਾਰ ਸਿੰਘ ਨੇ ਦੇਖਿਆ ਵੀਰ ਨੂੰ ਜੂਝਦਿਆਂ ਅਤੇ ਹਜ਼ੂਰ ਦੇ ਚਰਨਾਂ ਵਿੱਚ ਆ ਗਏ। ਇਤਿਹਾਸਕਾਰ ਕਹਿੰਦੇ ਨੇ, ਸਿੰਘ ਦੇਖਦੇ ਪਏ ਨੇ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਹੋਣੀ, ਭਾਈ ਸੰਤ ਸਿੰਘ ਹੋਣੀ ਦੇਖਦੇ ਪਏ ਨੇ। ਜੁਝਾਰ ਸਿੰਘ ਕੋਲ ਚੱਲ ਕੇ ਆਏ ਬਾਬਾ ਜੀ, ਪਿਤਾ ਜੀ ਨੂੰ ਅੱਖਾਂ ਭਰ ਕੇ ਦੇਖਿਆ। ਹਜ਼ੂਰ ਦੇਖਦੇ ਪਏ ਨੇ ਕਿ ਜੁਝਾਰ ਸਿੰਘ, ਲਾਲ ਜੁਝਾਰ ਸਿੰਘ ਕੁਝ ਕਹਿਣਾ ਚਾਹੁੰਦਾ। ਨੇੜੇ ਆ ਕੇ ਸੀਸ ਝੁਕਾ ਕੇ ਕਿਹਾ, ਪਿਤਾ ਜੀ ਮੇਰੀ ਇੱਕ ਬੇਨਤੀ। ਕਹਿਣ ਲੱਗੇ, ਦੱਸੋ। ਕਹਿਣ ਲੱਗੇ, ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ, ਸੋਨਾ ਨਹੀਂ, ਪੀਣਾ ਨਹੀਂ ਭਾਤਾ। ਪਿਤਾ ਜੀ ਇਕੱਠੇ ਤੁਰੇ ਸਾਂ ਆਨੰਦਪੁਰ ਤੋਂ, ਇਕੱਠੇ ਸ਼ਸਤਰ ਵਿੱਦਿਆ ਸਿੱਖੀ, ਇਕੱਠੇ ਤੁਸੀਂ ਸਾਨੂੰ ਘੋੜ ਸਵਾਰੀ ਸਿਖਾਈ, ਇਕੱਠੀਆਂ ਸਾਡੇ ਤੇ ਰਹਿਮਤਾਂ ਕੀਤੀਆਂ। ਬਸ ਹੁਣ ਇੱਕ ਕਦਮ ਵੱਡੇ ਅੱਗੇ ਚਲੇ ਗਏ, ਉਹਨਾਂ ਸ਼ਹਾਦਤ ਦਾ ਜਾਮ ਪੀ ਲਿਆ। ਕਹਿਣ ਲੱਗੇ, ਬੇਟਾ ਜੀ ਤੁਸੀਂ। ਕਹਿਣ ਲੱਗੇ, ਕਿਰਪਾ ਕਰੋ, ਮੈਨੂੰ ਆਗਿਆ ਬਖਸ਼ੋ, ਮੈਂ ਤੁਹਾਡੇ ਨੇਤਰਾਂ ਦੇ ਸਾਹਮਣੇ ਜੂਝ ਕੇ ਆਪਣੇ ਵੀਰ ਤੱਕ ਪਹੁੰਚਣਾ ਚਾਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਧਿਆਨ ਨਾਲ ਸੁਣੋ। ਕਿਤੇ ਚਾਰ ਪੁੱਤਰ ਨੇ, ਦੋ ਜਿਹੜੇ ਨੇ ਉਹ ਸਰਸਾ ਤੋਂ ਅਲੈਦਾ ਹੋ ਚੁੱਕੇ ਨੇ। ਇਹਨੂੰ ਮਹਿਸੂਸ ਕਰੀਏ, ਕਿਤੇ ਹਸਪਤਾਲ ਦੇ ਬਾਹਰ ਤੁਸੀਂ ਦੇਖੋ, ਅੱਜ ਵੀ ਕਈ ਮਾਈਆਂ ਬੈਠੀਆਂ ਹੋਣਗੀਆਂ, ਪੁੱਤਰ ਅੰਦਰ ਬੈੱਡ ਤੇ ਪਏ ਹੋਣੇ ਨੇ। ਡਾਕਟਰ ਭਰੋਸਾ ਵੀ ਦਿੰਦਾ ਹੋਵੇਗਾ ਕਿ ਚਿੰਤਾ ਨਾ ਕਰ, ਪਰ ਉਹਨੂੰ ਨਾ ਰੋਟੀ ਚੰਗੀ ਲੱਗਦੀ ਹੋਣੀ ਹੈ, ਨਾ ਘਰ ਚੰਗਾ ਲੱਗਦਾ ਹੋਣਾ। ਬਾਪ ਨੂੰ ਕੁਛ ਵੀ ਜ਼ਮੀਨ ਭੋਏ ਭਾਂਡਾ ਚੰਗਾ ਨਹੀਂ ਲੱਗਦਾ। ਜੇ ਪੁੱਤਰ ਬਿਮਾਰ ਹੋਵੇ, ਕਿਹੋ ਜਿਹਾ ਸੀਨਾ ਹੈ ਗੁਰੂ ਗੋਬਿੰਦ ਸਿੰਘ ਦਾ ਕਿ ਚਾਰ ਪੁੱਤਰਾਂ ਵਿੱਚੋਂ ਦੋ ਦਾ ਪਤਾ ਨਹੀਂ, ਇੱਕ ਸਾਹਮਣੇ ਪੁਰਜਾ ਪੁਰਜਾ ਕੱਟ ਮਰਿਆ ਸ਼ਹੀਦ ਹੋ ਗਏ, ਸਿਰਫ ਇੱਕੋ ਨਿਸ਼ਾਨੀ ਬਿੰਦੀ ਪੁੱਤਰ ਕੋਲ ਹੈ। ਉਹ ਇਜਾਜ਼ਤ ਮੰਗਦਾ ਪਿਆ, ਪਿਤਾ ਜੀ ਰਣ ਤੱਤੇ ਵੀ ਜੂਝਣ ਦੀ ਆਗਿਆ ਬਖਸ਼ ਦੇ। ਉਸ ਸੀਨੇ ਨੇ ਇਹ ਤਾਂ ਨਹੀਂ ਕਿਹਾ ਮੈਂ ਬੱਚਾ ਲੁਕਾ ਲਵਾਂ, ਨਹੀਂ ਗੁਰਮੁਖੋ, ਹਜ਼ੂਰ ਨੇ ਜਦੋਂ ਦੇਖਿਆ ਬਾਬਾ ਜੁਝਾਰ ਸਿੰਘ ਉਹ ਆਗਿਆ ਮੰਗਦੇ ਪਏ ਨੇ। ਅਤੇ ਸੋਹਣ ਸਿੰਘ ਜੀ ਸੀਤਲ, ਉਹਨਾਂ ਦੀ ਕਿਤਾਬ ਮਨੁੱਖਤਾ ਦਾ ਗੁਰੂ ਗੁਰੂ ਗੋਬਿੰਦ ਸਿੰਘ, ਉਹਦੇ 'ਚ ਉਹਨਾਂ ਨੇ ਇੱਕ ਪਹਿਰਾ ਲਿਖਿਆ ਇਸ ਘਟਨਾ ਨੂੰ ਸਾਹਮਣੇ ਰੱਖ ਕੇ। ਬਾਬਾ ਜੁਝਾਰ ਸਿੰਘ ਜੀ ਨੂੰ ਕੁੱਟ ਕੇ ਸੀਨੇ ਨਾਲ ਲਾਇਆ ਅਤੇ ਮਸਤਕ ਨੂੰ ਚੁੰਮ ਕੇ ਕਿਹਾ, ਪੁੱਤਰ ਮੈਨੂੰ ਆਸ ਸੀ ਕਿ ਮੇਰੀ ਆਵਾਜ਼ ਮਾਰਨ ਤੋਂ ਬਿਨਾਂ ਤੁਸੀਂ ਆਓਗੇ, ਮੇਰੇ ਬੁਲਾਉਣ ਤੋਂ ਬਿਨਾਂ ਤੁਸੀਂ ਆਓਗੇ। ਸ਼ਾਬਾਸ਼, ਜੋ ਆਸ ਸੀ ਉਹ ਹਕੀਕਤ ਬਣੀ। ਜੇ ਅੱਜ ਮੈਂ ਆਵਾਜ਼ ਮਾਰ ਕੇ ਤੁਹਾਨੂੰ ਤੋਰਦਾ ਤੇ ਸ਼ਾਇਦ ਕਿਤੇ ਗਰਾਵਟ ਨਜ਼ਰ ਆਉਂਦੀ। ਅੱਜ ਤੁਸੀਂ ਆਪਣੇ ਆਪ ਨੂੰ ਪੇਸ਼ ਕੀਤਾ ਤੇ ਸੱਚ ਐਵੇਂ, ਜਦੋਂ ਵੀ ਕੌਮ ਉੱਤੇ ਕਤੀ ਗੜੀ ਵਰਗੀ ਮੁਸੀਬਤ ਆ ਬਣੇਗੀ, ਤੇਰੀ ਉਮਰ ਦੇ ਨੌਜਵਾਨ ਬਿਨਾਂ ਕਿਸੇ ਦੇ ਸੱਦਿਆਂ ਆਪਣੇ ਆਪ ਹੀ ਕੌਮ ਦੀ ਖਾਤਰ ਕਾਫਲੇ ਬਣਾ ਕੇ ਸ਼ਹਾਦਤਾਂ ਦਾ ਜਾਮ ਪੀਣ ਵਾਸਤੇ ਤਿਆਰ ਹੋ ਜਾਣਗੇ। ਸੱਚ ਐਵੇ, ਜਦੋਂ ਵੀ ਸਮਾਂ ਆਇਆ, ਤੁਸੀਂ ਪਿਛਲਾ ਸਮਾਂ ਵੀ ਦੇਖਿਆ, ਆਗੂ ਦੀ ਗੱਲ ਛੱਡੋ ਇੱਕ ਪਾਸੇ, ਵੈਸੇ ਆਗੂ ਇਮਾਨਦਾਰ ਹੋਵੇ। ਮੈਂ ਕਹਿੰਦਾ ਰੁਪਈਆਂ ਦੀ ਗੱਲ ਕੌਮ ਲਈ, ਸੋਨੇ ਦੀ ਗੱਲ, ਹੀਰਿਆਂ ਮੋਤੀਆਂ ਦੀ ਗੱਲ, ਜੇ ਆਗੂ ਹੋਵੇ ਪੁੱਤਰ ਦੇਣ ਵਾਲਾ, ਸੱਚ ਇਹ ਵੇ ਕਿ ਸਿੱਖ ਆਪਣੇ ਪੁੱਤਰਾਂ ਦੇ ਸਿਰ ਵੀ ਆਗੂ ਦੇ ਪੈਰਾਂ ਥੱਲੇ ਰੱਖ ਦਿੰਦੇ। ਸੋਨਾ ਚਾਂਦੀ ਇੱਕ ਪਾਸੇ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੁੱਤਰ ਨੂੰ ਕਿਹਾ, ਤੇਰੀ ਸ਼ਹਾਦਤ ਇੱਕ ਨਵਾਂ ਰੰਗ ਲੈ ਕੇ ਆਵੇਗੀ। ਤੇ ਅੱਲਾ ਯਾਰ ਖਾਂ ਜੋਗੀ ਨੇ ਇੱਥੇ ਲਿਖਿਆ, ਹਜ਼ੂਰ ਨੇ ਕਿਹਾ, ਬੇਟਾ ਅੱਜ ਕੈਸੀ ਸੁਭਾ ਘੜੀ ਖਾਈ, ਕਦੀ ਧਿਆਨ ਨਾਲ ਦੇਖਿਓ, ਗੁਰੂ ਗੋਬਿੰਦ ਸਿੰਘ ਜੀ ਵਰਗਾ ਬਚਿੱਤਰ ਜੀਵਨ ਕਿਤੇ ਵੀ ਨਹੀਂ, ਇਹ ਇਕੱਲੇ ਜਜ਼ਬਾਤ ਲਈ ਨਹੀਂ। ਕੱਲ ਅਰਜ਼ ਕੀਤੀ ਤੇ ਹਜ਼ੂਰ ਨੇ ਸ਼ਬਦ ਕਹੇ, ਪਿਆਰੇ ਭਾਈ ਦਇਆ ਸਿੰਘ ਦੇਖਦੇ ਨੇ ਕਿ ਇੱਕੋ ਇੱਕ ਨਿਸ਼ਾਨੀ ਪੁੱਤਰ ਉਹਨੂੰ ਵੀ ਤੋਰਦੇ ਪਏ ਨੇ। ਕਹਿਣ ਲੱਗੇ, ਕਿਤਨੀ ਸੁਲੱਖਣੀ ਘੜੀ, ਇਹ ਸ਼ਬਦ ਸਨ, ਕਿਤਨਾ ਸੁਭਾਗ ਸਮਾਂ। ਕਹਿਣ ਲੱਗੇ, ਕਦੀ ਮੈਂ ਪੁੱਤਰ ਦੇ ਰੂਪ ਵਿੱਚ ਸਾਂ ਤੇ ਆਪਣੇ ਪਿਤਾ ਨੂੰ ਤੋਰਿਆ ਸੀ ਕਿ ਤੁਹਾਡੇ ਤੋਂ ਵੱਡਾ ਮਹਾਂਪੁਰ ਕੋਈ ਨਹੀਂ। ਅੱਜ ਸਮੇਂ ਦੇ ਨਾਲ वक्त दे नाल मैं पुत्रां दा पिता बनिया, कदी पुत्र सी ते पिता नू तोरिया, अज रब ने दूजा समा दिता, मैं पिता बन के अपने पुत्रां नू तोरन लगा। पुत्र बन के पिता तोरिया, पिता बन के पुत्र तोरे। बाबा जुझार सिंगली शब्द कहे के बेटा हम ने ही कहा था बाप को जा दी जाए धर्म पर, असी अपने पिता नू क्या सी के तुसी जाओ धर्म दी खातर शीश दे दियो। हम ने ही कहा था बाप को जा दी जाए धर्म पर, लोग कहते हैं अब आपको जा दी जाए धर्म पर। बेटा हुण तुसी जाओ। बाबा जुझार सिंह नू तैयार कर दिया, जिवें मानो मैं सोचना ए उम्र ता एक मापिया दी आस हुंदी है। भावें शायरां ने, कवियां ने, इतिहासकारां ने इस घड़ी नू सामने रख के बड़े ख्याल, बड़ियां कवितावां रचियां, पर आम ह्यूमन बींग एक इंसान दा ते खास करके पंजाब दे कल्चर दा जदों पुत्र जवान हुंदा है ते मापे एक आस करदे ने वड्डा होवेगा मैं व्याहवांगा, ते खास करके माइयां दे अंदर की कुछ ख्याल उपजदे ने। इन्हां मनोविज्ञान नू तां गुरु ग्रंथ साहिब ने भी कहा कि मापियां दे ख्याल की हुंदे, जो जननी गर्भ पालती सुत की कर आसा, आखिर एक ख्याल नहीं ए हकीकत है। जो जननी गर्भ पालती सुत की कर आसा, वड्डा होए धन खाट दे कर भोग बिलासा। बच्चे तो एक आस हुंदी है वड्डा होवेगा, पर सच एवे कि दुनिया दे पुत्र मापियां दे पता नहीं किन्ने कु पैदा होए, किन्निया कु खटियां खट के चले गए, उन्हां दियां खटियां विच किन्ने कु तोटे आए, पर धन गुरु गोबिंद सिंह साहिब सच्चे पातशाह तुहाडे पुत्रां ने तुहाडे बच्चियां ने जो कमाई कीती, इस कमाई नू रहिंदी दुनिया तक सिख कौम खांदी खर्चदी ते वरदी रहेगी, इहदे विच कोई तोटा नहीं। सतगुरु गुरु गोबिंद सिंह पुत्र नू तैयार कर लगे, उत्थे आवाज बड़े प्यारे शेर ने, मैं चार के शेर तुहाडे नाल सांझे कर शहादत संबंधी अगे आउणा है। हजूर ने बाबा जुझार सिंह नू कोल बुलाया, जदों ना आग्या लै लई ते हजूर ने शब्द कह बरराई सी आवाज में बोले गुरु गोबिंद, बड़े गंभीरता परे शब्द, सोगमई शब्द नहीं, सिंह गर्ज वाले शब्द, बरराई सी आवाज में बोले गुरु गोबिंद, पाला है तुम्हें नाज से बोले गुरु गोबिंद, रोका नहीं आगाज से बोले गुरु गोबिंद, उस नन्हे से जांबाज से बोले गुरु गोबिंद, की बोले लो आओ तन पाक पे हथियार सजा दे, आ मेरे पुत्र तेरे इस शरीर दे उत्ते मैं अपने खत्थां नाल शस्त्र सजावां, लो आओ तन पाक पे हथियार सजा दे, नन्नी सी कमां छोटी सी तलवार सजा दे, ते अपने कुलो शस्त्र सजांदियां क्या बेटा हम देते हैं खंजर इसे शमशीर समझना, अपने कमर कसे दा खंजर बाबा जुझार सिंह नू देंदियां क्या बेटा हम देते हैं खंजर इसे शमशीर समझना, नेजों की जगह दादा का तुम तीर समझना, जितने मरे इससे उन्हें बेपीर समझना, ते तैयार कर दिया कर दिया। केंद्र ने बेटा चेते रखी जख्म आए तो रोना नहीं दलगीर समझना, जदो तेरे जिस्म ते जख्म आवे तेनू शस्त्र दे के तोर लगा, पर जदो तेरे शरीर उत्ते फट बजे कोई शस्त्र बचे ते तेरे मुख विचो शी नहीं तेरिया रगां विच तन गुरु अर्जुन देव जी दा खून है, तेरे अंदर गुरु गोबिंद सिंह कह रहे ने दादा गुरु तेग बहादुर दा खून है बेटा, के हम देते हैं खंजर इसे शमशीर समझना, नेजों की जगह दादा का तुम तीर समझना, जितने मरे इससे उन्हें बेपीर समझना, जख्म आए तो रोना नहीं दलगीर समझना, जब तीर कलेजे में लगे शी नहीं करना, जदो तेरे कलेजे विच। हुण देखो ए बाप अपने पुत्र लई शब्द वरते, सच एवे दुनियादार लोग तां बच्चे लई मरना शब्द भी सुनू तैयार नहीं, किसे दे बच्चे नू मर जाना शब्द वरदे हो ते लोग लड़ाई तक जांदे ने। धन गुरु गोबिंद सिंह कहिंदे ने जब तेरे सीने विच कलेजे विच तीर वजे खून दा परनाला छुटे तेरे मुख चो शी नहीं, जख्म आए तो रोना नहीं दलगीर समझना, जब तीर कलेजे में लगे सी नहीं करना, उप मुंह से मेरी जा कभी नहीं उचरना। बाबा जुझार सिंह नु तैयार कर दिया, क्या बेटा तुम ही गो पंथ के बेड़े के खवैया। आ जेड़ा गुरु नानक साहब दा पंथ दा बेड़ा है ना, मैं सोचना गुरु साहब कहने बेटा तू इस बेड़े दा एक चप्पू है एक मलाख है, बेटा तुम ही यो पंथ के बेड़े के खवैया, सर भेंट करो ताके जरम धर्म की चले नैया, सर भेंट करो ताके धर्म की चले नैया, ले दे के तुम कीते मेरे गुलशन के बकैया, लो जाओ अरा तख्ते खल्द में भैया। जा बेटा तेरा वीर तेरी इंतजार कर रहा है, तुहाडी जोड़ी मैं टुटन नहीं दियांगा, जो लो जाओ अरा तख्ते खल्द में भैया। ते हुण देखो एक इच्छा जो जाहिर कीती, ओ दास अक्सर बेनती करदा है, मैं फिर दोहरा देवा शब्द, हर मापिया दी इच्छा हुंदी है अपने पुत्तर नू किसे मर्तबे ते पहुंच दिया अखां नाल देखन दी। कोई चाहता है मेरा पुत्र डॉक्टर बने, कोई चाहता है मेरा पुत्र वकील बने, कोई मापे चाहते ने मेरा पुत्र बहुत वड्डी तलीम लैके उच्चे रुतबे ते जाए, ते जदो ओ दिन आउंदा है ते मापिया दी खुशी समाई नहीं जांदी। महाराज गुरु गोबिंद सिंह कहंदे ने पुत्तर मैनू तेरे ते एक आस है, मैं तेरे ते एक इच्छा रख के तुरिया वा। की पिता जी? कहन लगे बस एक काम करियो कि मैं अपने नेत्रां नाल तेनू तेग चलांदियां तीर चलांदियां शस्त्र चलांदियां देखना चाहना, ते एक मेरी इच्छा है जदों तेरे कलेजे विच बरशी वजे एक वारी मुख मेरे वल करी, मैं तेरा सीना बरशी नाल परोया होया देखना चाहना। कोई ऐसा बापू है? कोई बाप नहीं। इनू कला जज्बात ना समझना। हजूर कहंदे ने बेटा तुम ही ओ पंथ के बेड़े के खवैया, सर भेट करो ताके धर्म की चले नैया, ले देख के तुम कीते मेरे गुलशन के बकैया, लो जाओ रात तकते हैं खल्द में भैया, ख्वाहिश है कि तुम्हें तेग चलाते हुए देखे हम आंख से तुम्हें बरशी खाते हुए देखें। बाबा जुझार सिंह पिताजी दे शब्द सुने चरना विचो के मथा टेकिया। दुनिया दे लोगो तन गुरु गोबिंद सिंह दा कोई सानी नहीं, कोई सानी नहीं। एक पुत्र चारा विचो ओनू तोरन लगे प्यारे भाई दया सिंह प्यारे भाई तरन सिंह कोल ने पुत्र नू तोर दे पे ने दरवाजे तक गए। ये पिता दे आखरी दीदार सन बाबा जुझार सिंह जी नू। दरवाजे तक पहुंचदिया थापड़ा दे के शब्द कह बेटा लो जाओ सुधारो तुम्हें अल्लाह को सौंपा है, उस दे ख्याल ही कभी दे बेटा लो जाओ सुधारो तुम्हें अल्लाह को सौंपा सौंपा, लो जाओ सुधारो तुम्हें अल्लाह को सौंपा, मर जाओ जा मारो तुम्हें अल्लाह को सौंपा, रब को ना बिसारो तुम्हें अल्लाह को सौंपा, सिक्खी को उभारो तुम्हें अल्लाह को सौंपा, वाहेगुरु अब जंग की कीमत तुम्हें बख्शे, प्यासे हो जात जामे शहादत तुम्हें बख्शे। बेटा तू प्यास लेके तुरिए, प्यास दा अर्थ शहादत दा जाम पीन ली, वाहेगुरु तरस करे के तेनू शहादत दा जाम नसीब होवे। तन गुरु गोबिंद सिंह जी ने गड़ी दा दरवाजा खोल, आ जिथे तुसी बैठे हो साध संगत जी इसे धरती तो बाबा जुझार सिंह जी ने तोरिया है। पिता जी हजूर आप गड़ी दे ऊपर चले गए ने, उधर सूरज ढलदा पे है, ते तन गुरु गोबिंद सिंह अपनी बिंदी संतान आखरी निशानी अपने तीरां दी छां थले पुत्र नू अगे पै तोर दे। हजूर दे लाल बाबा जुझार सिंह रण तत्ते विच गए ने, उन्हां कोल जो शस्त्र सन उन्हां शस्त्रां दी वरतों कीती है, उन्होंने मर्दानगी नाल दृढ़ निश्चय नाल ते सूरम गति नाल ते जो शब्द अज दो तीन वारी पढ़िया गया कि गगन दमामा बाजियो ਪਰਿਓ ਨਿਸ਼ਾਨੇ ਕਾਓ। ਭਾਵੇਂ ਇਹਦਾ ਅਰਥ ਪਹਿਲੀਆਂ ਤੁਕਾਂ ਦਾ ਆਤਮਕ ਜੀਵਨ ਨਾਲ ਹੈ। ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਪ ਜੂਜਨ ਕੋ ਦਾਓ। ਸੂਰਾਂ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ। ਗੁਰਮੁਖੋ ਸੱਚ ਇਹ ਤੁਕਾਂ ਦੋਨਾਂ ਬਾਬਿਆਂ ਤੇ ਇਥੋਂ ਦੇ ਸ਼ਹੀਦਾਂ ਤੇ ਢੁਕਦੀਆਂ ਨੇ ਕਿ ਸੂਰਾਂ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ, ਖੇਤ ਉਹ ਮੈਦਾਨ ਨਾ ਛੱਡੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂ ਜਿਹੜੇ ਮੈਂ ਘੇਰਾ ਪਾ ਕੇ ਆਏ ਉਹ ਮੈਦਾਨ ਛੱਡ ਕੇ ਚਲੇ ਗਏ। ਤੁਕ ਪੜੀਏ ਕਬੂ ਨਾ ਛੱਡੇ ਖੇਤ, ਵਜ਼ੀਰ ਖਾਂ ਆਇਆ ਮੈਦਾਨ ਛੱਡ ਕੇ ਚਲਾ ਗਿਆ, ਸੂਬਾ ਏ ਲਾਹੌਰ ਜ਼ਬਰਦਸਤ ਖਾਂ ਆਇਆ ਮੈਦਾਨ ਛੱਡ ਕੇ ਚਲਾ ਗਿਆ, ਜੰਮੂ ਦਾ ਸੂਬਾ ਆਇਆ ਮੈਦਾਨ ਛੱਡ ਕੇ ਚਲਾ ਗਿਆ, ਪਹਾੜੀਏ ਰਾਜੇ ਆਏ ਮੈਦਾਨ ਛੱਡ ਕੇ ਚਲੇ ਗਏ, ਰੰਗੜ ਗੁੱਜਰ ਇਲਾਕੇ ਦੇ ਆਏ ਮੈਦਾਨ ਛੱਡ ਕੇ ਚਲੇ ਗਏ, ਚਮਕੌਰ ਦੀ ਗੜੀ ਦਾ ਮੈਦਾਨ ਕਾਇਰ ਛੱਡ ਕੇ ਚਲੇ ਗਏ, ਪਰ ਜਿਹੜੇ ਪੁਰਜਾ ਪੁਰਜਾ ਕੱਟ ਮਰੇ ਉਹ ਅੱਜ ਵੀ ਇਸ ਖੇਤ ਵਿੱਚ ਬੈਠੇ ਨੇ, ਤੇ ਆਉਣ ਵਾਲੀ ਸਿੱਖਾਂ ਦੀ ਉਮਤ ਉਸ ਖੇਤ ਨੂੰ ਆ ਕੇ ਮੱਥੇ ਵੀ ਟੇਕਦੀ। ਉਹਨਾਂ ਖੇਤ ਛੱਡਿਆ ਨਹੀਂ, ਕੀ ਉਹ ਖੇਤ ਛੱਡਿਆ? ਅੱਜ ਵੀ ਅਸੀਂ ਧੰਨ ਧੰਨ ਬਾਬਾ ਅਜੀਤ ਸਿੰਘ ਦਾ ਜ਼ਿਕਰ ਇਸ ਧਰਤੀ ਤੇ ਕਰਨੇ, ਪੁਰਜਾ ਪੁਰਜਾ ਕੱਟ ਮਰੇ ਨੇ ਪਰ ਖੇਤ ਨਹੀਂ ਛੱਡਿਆ, ਘੇਰੇ ਪਾਉਣ ਵਾਲੇ ਖੇਤ ਛੱਡ ਕੇ ਚਲੇ ਗਏ, ਪਰ ਧੰਨ ਧੰਨ ਬਾਬਾ ਅਜੀਤ ਸਿੰਘ ਦਾ ਨਾਮ ਤਾਂ ਅੱਜ ਵੀ ਇੱਥੇ ਰੋਸ਼ਨ ਹੈ, ਬਾਬਾ ਜੁਝਾਰ ਸਿੰਘ ਜੀ ਦਾ ਨਾਮ ਅੱਜ ਵੀ ਰੋਸ਼ਨ ਹੈ। ਸੂਰਾਂ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਖੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ, ਖੇਤ ਰਣ ਤੱਤੇ ਨੂੰ ਛੱਡਿਆ ਨਹੀਂ। ਸੱਚ ਇਹ ਕਿ ਆਹ ਹੈ ਨਿਸ਼ਚੈ ਕਰ ਆਪਣੀ ਜੀਤ ਕਰੂੰ, ਇਹਨੂੰ ਸਮਝੀਏ। ਦੇਸ਼ ਸ਼ਿਵਾ ਬਰ ਮਾਹੇ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬ ਹੂੰ ਨਾ ਟਰੂੰ, ਨਾ ਡਰੂੰ ਅਰਸਿਓਂ ਜਬ ਜਾਏ ਲਰੂੰ, ਨਿਸ਼ਚੈ ਕਰ ਆਪਣੀ ਜੀਤ ਕਰੂੰ। ਸੱਚ ਏਵੇ ਜਿਹੜੇ ਲੱਖਾਂ ਦੀ ਗਿਣਤੀ ਵਿੱਚ ਆਏ ਉਹ ਹਾਰ ਗਏ, ਜਿਹੜਾ ਨਿਸ਼ਚਾ ਬਣਾ ਕੇ ਬੈਠਾ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ, ਅੱਜ ਵੀ ਉਹਦੇ ਪੁੱਤਰਾਂ ਦੀ ਇੱਥੇ ਜਿੱਤ ਦੇ ਪਰਚਮ ਝੂਲਦੇ ਪਏ। ਉਹ ਨਿਸ਼ਚੇ ਦੀ ਜਿੱਤ ਹੈ, ਅੰਦਰ ਦੀ ਦ੍ਰਿੜਤਾ ਦੀ ਜਿੱਤ ਹੈ। ਬਾਬਾ ਜੁਝਾਰ ਸਿੰਘ ਮੈਦਾਨੇ ਜੰਗ ਵੀ ਜੂਝਦੇ ਪਏ ਨੇ, ਹਜ਼ੂਰ ਆਪਣੇ ਨੇਤਰਾਂ ਨਾਲ ਦੇਖਦੇ ਨੇ। ਪੁੱਤਰ ਨੇ ਜੋ ਸ਼ਸਤਰ ਸੀ ਤਨ ਕੋਲ ਉਹ ਸਾਰੇ ਸ਼ਸਤਰ ਵਰਤੇ, ਉਧਰ ਸੂਰਜ ਅਸਤ ਹੋ ਰਿਹਾ, ਸੂਰਜ ਡੁੱਬਦਾ ਪਿਆ, ਤੇ ਇਸੇ ਮੁਲਖਈਏ ਵਿੱਚੋਂ ਆਵਾਜ਼ ਇੱਕ ਆਈ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਛੋਟਾ ਪੁੱਤਰ ਜੇ ਜਾਏ ਨਾ। ਉਹਨਾਂ ਬੁਝ ਦਿਲਾਂ ਨੂੰ ਪਤਾ ਹੀ ਨਹੀਂ, ਜੇ ਜਾਣ ਵਾਲੇ ਹੁੰਦੇ ਤੇ ਅਨੰਦਪੁਰ ਕਿਉਂ ਛੱਡ ਕੇ ਇੱਧਰ ਨੂੰ ਤੁਰਦੇ, ਜੇ ਜਾਣ ਵਾਲੇ ਹੁੰਦੇ ਤੇ ਤੁਹਾਡੇ ਨਾਲ ਸਮਝੌਤੇ ਨਾ ਕਰਦੇ। ਨਹੀਂ, ਇਹ ਜਾਣ ਵਾਲੇ ਨਹੀਂ, ਇੱਕੋ ਦਮ ਵਾਰ ਕੀਤੇ ਗਏ, ਤੇ ਕਿੰਨਾ ਸੋਲ ਸਰੀਰ। ਮੈਂ ਬੇਨਤੀ ਕਰਾਂ, ਆਖਰ ਪਾਤਸ਼ਾਹ ਦੇ ਪੁੱਤਰ ਨੇ, ਕੀਮਤੀ ਗਲੀਚੇ ਉਹਨਾਂ ਦੇ ਚਰਨਾਂ ਥੱਲੇ ਵੇਚਦੇ ਸਨ, ਮਖਮਲੀ ਸੇਜਾਂ ਤੇ ਉਹ ਸੁਣਦੇ ਸਨ, ਕਈ ਤਰ੍ਹਾਂ ਦੇ ਕੀਮਤੀ ਭੋਜਨ ਉਹਨਾਂ ਲਈ ਤਿਆਰ ਕੀਤੇ ਜਾਂਦੇ ਸਨ। ਉਹ ਕੋਮਲ ਸਰੀਰ ਇਸ ਤਰ੍ਹਾਂ ਵਿੰਨ ਕੇ ਰੱਖ ਦਿੱਤਾ ਤੀਰਾਂ ਨੇ, ਇਤਿਹਾਸ ਕਰਕੇ ਇਹਨਾਂ ਨੇ ਜਿਵੇਂ ਲਾਲ ਗੁਲਾਬ ਦੀਆਂ ਪੱਤੀਆਂ ਨੂੰ ਕੋਈ ਤਿੱਖੀਆਂ ਸੂਲਾਂ ਦੇ ਨਾਲ ਵਿੰਨ ਦਿੰਦਾ ਹੈ, ਬਾਬਾ ਜੁਝਾਰ ਸਿੰਘ ਦੀ ਛਾਤੀ ਨੂੰ ਵਿੰਨ ਦਿੱਤਾ ਗਿਆ। ਹਜ਼ੂਰ ਨੇ ਦੇਖਿਆ ਕਿ ਪੁੱਤਰ ਦੇ ਸੀਨੇ ਵਿੱਚ ਫੱਟ ਵੱਜੇ ਨੇ, ਸੀਨੇ ਦੇ ਵਿੱਚ ਸ਼ਸਤਰਾਂ ਦੇ ਵਾਰ ਨੇ, ਤੇ ਦੇਖਦਿਆਂ ਆਵਾਜ਼ ਦੇ ਕੇ ਕਿਹਾ, ਸ਼ਾਬਾਸ਼ ਬੇਟਾ। ਜਦੋਂ ਆਵਾਜ਼ ਦਿੱਤੀ ਕਿ ਜੈਸਾ ਤੈਨੂੰ ਕਿਹਾ ਤੂੰ ਉਹ ਕੁਝ ਕਰ ਦਿਖਾਇਆ, ਅਖੀਰ ਸੂਰਜ ਅਸਤ ਹੋ ਰਿਹਾ, ਬਾਬਾ ਜੁਝਾਰ ਸਿੰਘ ਜ਼ਮੀਨ ਤੇ ਡਿੱਗੇ। ਸੱਚ ਇਹ ਵੇ ਪੁਰਜਾ ਪੁਰਜਾ ਕੱਟ ਮਰੇ, ਸਦੀਵ ਕਾਲ ਲਈ ਆਪਣੇ ਦਾਦੇ ਗੁਰੂ ਤੇਗ ਬਹਾਦਰ ਦੀ ਗੋਦ ਵੀ ਚਲੇ। ਹਜ਼ੂਰ ਨੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਅਟਾਰੀ ਤੋਂ ਉਤਰੇ। ਹੁਣ ਇਹ ਫਿਲਮ ਨਹੀਂ, ਇਹਨੂੰ ਮਹਿਸੂਸ ਕਰੀਏ ਕੀ ਉੱਥੇ ਵਾਪਰਿਆ ਹੋਵੇਗਾ। ਸਿੰਘ ਕਿਸ ਭਾਵਨਾ ਨਾਲ ਗੁਰੂ ਗੋਬਿੰਦ ਸਿੰਘ ਨੂੰ ਦੇਖਦੇ ਹੋਣਗੇ। ਹਜ਼ੂਰ ਥੱਲੇ ਉਤਰੇ ਨੇ ਤੇ ਟਾਢੀ ਸੋਹਣ ਸਿੰਘ ਸੀਤਲ ਜੀ ਨੇ ਇੱਥੇ ਕੁਝ ਸਤਰਾਂ ਲਿਖੀਆਂ ਨੇ, ਆਮ ਤੌਰ 'ਤੇ ਅਸੀਂ ਉਹਨਾਂ ਨੂੰ ਕੋਟ ਕਰਨੇ ਆ। ਸਤਿਗੁਰੂ ਨੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਕਿਹਾ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਖੁਸ਼ਕ ਹੋਏ। ਤੁਹਾਡੀ ਸੁਣ ਸਿੰਘ ਜੀ ਸੀਤਲ, ਕਿਉਂਕਿ ਰਚਨਾ ਉਹਨਾਂ ਦੀ ਹੈ ਤੇ ਜਿਹਦੀ ਰਚਨਾ ਹੋਵੇ ਉਹਦੇ ਨਾਮ ਨੂੰ ਲੁਕਾਉਣਾ ਨਹੀਂ ਚਾਹੀਦਾ। ਉਹਨਾਂ ਨੇ ਕਿਹਾ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਪੰਜਾਬੀ ਦੀਆਂ ਸਤਰਾਂ ਨੇ, ਛੋਟਾ ਪੁੱਤਰ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ। ਬਾਬਾ ਅਜੀਤ ਸਿੰਘ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਮੀਨਸ ਟੁਕੜੇ ਟੁਕੜੇ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਕਹਿਣ ਲੱਗੇ ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ, ਤੇ ਖਾਲਸੇ ਵੱਲ ਦੇਖ ਕੇ ਕਿਆ ਕਹਿਣ ਲੱਗੇ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਇੱਕ ਇੱਛਾ ਹੈ ਇਹ ਪੰਥ ਪ੍ਰਫੁੱਲਤ ਰੱਖੇ, ਫਿਰ ਸ਼ਬਦ ਵਰਤਾਂ, ਕਹਿਣ ਲੱਗੇ ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ, ਹੋਵਾਂ ਤੇਤੋਂ ਸੁਰਖਰੂ ਪ੍ਰਣ ਪਾਲ ਉਚੇਰਾ। ਤੇ ਅੱਗੇ ਸੀਤਲ ਸਾਹਿਬ ਲਿਖਦੇ ਨੇ, ਕਹਿਣ ਲੱਗੇ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇਰਾ, ਤੇਰੇ ਵਰਗਾ ਜਿਗਰ, ਤੇਰੇ ਵਰਗਾ ਜੇਰਾ ਕਿਸੇ ਹੋਰ ਦਾ ਨਹੀਂ। ਸਾਧ ਸੰਗਤ ਜਦੋਂ ਸ਼ਹੀਦ ਹੋ ਗਏ ਦੋਨੋਂ ਲਾਲ, ਕੋਲ ਬੈਠੇ ਸਿੰਘਾਂ ਦੇ ਮਨ ਚ ਇਹਨੂੰ ਆਪਾਂ ਇਹ ਨਾ ਸਮਝੀਏ ਕੋਈ ਡੋਲ ਗਿਆ। ਮੇਰੀ ਇੱਕ ਬੇਨਤੀ, ਜੇ ਇਹ ਸਾਕੇ ਦੀ ਗੱਲ ਕਰਦੇ ਹਾਂ ਤਾਂ ਪੱਥਰਾਂ ਵਿੱਚੋਂ ਵੀ ਪਾਣੀ ਨਿਕਲ ਆਉਣਾ ਚਾਹੀਦਾ। ਇਹਨੂੰ ਇਹ ਨਾ ਸਮਝੀਏ ਕੋਈ ਡੋਲ ਗਿਆ। ਆਖਰ ਗੁਰੂ ਦੇ ਲਾਲ ਸ਼ਹੀਦ ਹੋ ਗਏ, ਉਹਨਾਂ ਸਿੰਘਾਂ ਅੰਦਰ ਕੀ ਵਾਪਰੀ, ਕਿਵੇਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਉਹਨਾਂ ਫੇਸ ਕੀਤਾ ਹੋਵੇਗਾ। ਮਹਾਰਾਜ ਜੀ ਨੇ ਦੇਖਿਆ ਵੀ ਖਮੋਸ਼ ਨੇ, ਕੋਲ ਬੁਲਾ ਕੇ ਕਿਹਾ ਸਿੰਘਾਂ ਨੂੰ, ਖਮੋਸ਼ੀ ਕਿਉਂ, ਅੱਜ ਪ੍ਰਸੰਨ ਹੋਵੋ, ਰੱਬ ਨੇ ਅਮਾਨਤ ਦਿੱਤੀ ਸੀ ਉਹ ਵਾਪਸ ਕਰ ਦਿੱਤੀ ਹੈ, ਉਹਦੀ ਅਮਾਨਤ ਉਹਨੂੰ ਦੇ ਦਿੱਤੀ। ਤੇ ਨਾਲ ਹੱਸ ਕੇ ਕਹਿਣ ਲੱਗੇ ਅੱਜ ਮੇਰੇ ਦੋਨੋਂ ਲਾਲ ਮੇਰਾ ਰੁਤਬਾ ਹੋਰ ਵਧਾ ਗਏ। ਸਿਰਫ ਸਮਝਣ ਲਈ ਗੁਰੂ ਤਾਂ ਸਮਰੱਥ ਹੈ ਨਾ। ਕਹਿਣ ਲੱਗੇ ਹਜ਼ੂਰ ਇਹ ਕੀ, ਕਹਿੰਦੇ ਨੇ ਅੱਗੇ ਤੁਰਦੇ ਸਾਂ ਤੇ ਕੁਝ ਲੋਕ ਕਹਿੰਦੇ ਸਨ ਇਹ ਉਸ ਸ਼ਹੀਦ ਪਿਤਾ ਦਾ ਪੁੱਤਰ ਹੈ ਜਿਹਨੇ ਦਿੱਲੀ ਵਿੱਚ ਆਪਣਾ ਆਪ ਕੁਰਬਾਨ ਕੀਤਾ। ਅੱਗੇ ਸ਼ਹੀਦ ਪਿਤਾ ਦਾ ਪੁੱਤਰ ਸਾਂ ਤੇ ਅੱਜ ਤੋਂ ਬਾਅਦ ਸ਼ਹੀਦ ਪੁੱਤਰਾਂ ਦਾ ਪਿਤਾ ਬਣ ਗਿਆ। ਪਿਤਾ ਵੀ ਸ਼ਹੀਦ ਹੈ, ਪੁੱਤਰ ਵੀ ਸ਼ਹੀਦ ਨੇ। ਸ਼ਾਮ ਪੈ ਗਈ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਜੋ ਤਵਾਰੀਖ ਮੰਨੀ ਜਾ ਰਹੀ ਹੈ, ਜਿਸ ਹਾਲ ਵਿੱਚ ਆਪ ਬੈਠੇ ਹੋ ਨਾਮ ਰੱਖਿਆ ਗਿਆ, ਭਾਈ ਸੰਗਤ ਸਿੰਘ ਜੀ, ਇਹ ਮੈਂ ਵੈਸੇ ਪ੍ਰਕਰਨ ਅੱਗੇ ਤੋਰਨਾ ਹੈ ਜਾ ਕੇ ਮਾਛੀਵਾੜੇ। ਹਜ਼ੂਰ ਸ਼ਾਮ ਵੇਲੇ ਸਿੰਘਾਂ ਨੇ ਬੇਨਤੀ ਕੀਤੀ, ਗੁਰਮਤਾ ਸ਼ਬਦ ਵਰਤਿਆ, ਪਰ ਇਹਨੂੰ ਥੋੜ੍ਹਾ ਜਿਹਾ ਟਿਊਕ ਮਾਤਰ ਕਹਿ ਦਿਆਂ, ਭਾਈ ਸੰਗਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਲਗੀ ਦਿੱਤੀ। ਕੱਲਾ ਚਿਹਰਾ ਹੀ ਨਹੀਂ ਮਿਲਦਾ, ਮੈਂ ਹਰ ਵਾਰੀ ਬੇਨਤੀ ਕਰਨਾ, ਚਿਹਰੇ 'ਤੇ ਸੱਕੇ ਭਰਾਵਾਂ ਦੇ ਵੀ ਮਿਲਦੇ ਹੁੰਦੇ, ਜੇ ਸੱਚ ਇਵੇਂ ਭਰਾ ਵੀ ਧੋਖਾ ਦੇ ਜਾਂਦੇ ਹੁੰਦੇ। ਅਸੀਂ ਕਹਿੰਦੇ ਹਾਂ ਸਵਰੂਪ ਮਿਲਦਾ ਸੀ, ਕੱਲਾ ਚਿਹਰਾ ਨਹੀਂ, ਭਾਈ ਸੰਗਤ ਸਿੰਘ ਦਾ ਅੰਦਰ ਵੀ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਸੀ, ਅੰਦਰ ਵੀ ਮਿਲਦਾ ਹੈ। ਸਤਿਗੁਰੂ ਨੇ ਆਪਣੀ ਕਲਗੀ ਦਿੱਤੀ, ਆਪਣੀ ਦਸਤਾਰ ਦਿੱਤੀ ਉਸ ਸਿੰਘ ਨੂੰ, ਵਾਹਿਗੁਰੂ ਕਲਗੀ ਦਿੱਤੀ, ਉਹਤੇ ਬਖਸ਼ਿਸ਼ ਕੀਤੀ। ਪਰ ਜਦੋਂ ਸੱਚੀ ਸਰਕਾਰ ਇਸ ਗੜੀ ਚੋਂ ਨਿਕਲਣ ਲੱਗੇ ਤੇ ਇੱਕ ਪੰਜਾਬੀ ਦੇ ਸ਼ਾਇਰ ਨੇ ਕਿਹਾ ਹੈ ਉਹਦੇ ਖਿਆਲ ਹੀ ਗੜੀ ਨੂੰ ਦੇਖਿਆ ਤੇ ਤੁਰਦਿਆਂ ਕਿਹਾ ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ। ਧਿਆਨ ਦਿਆ ਜੀ ਸ਼ਬਦਾਂ ਵੱਲ, ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ ਸਿੰਘ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਾਮਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ। ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ, ਮੈਂ ਸਿੰਘ ਸ਼ਹੀਦ ਕਰਾ ਚੱਲਿਆ, मैनू पौंदी दिलदारी ए खालसे दी कोल अजीत जुझार बिठा चले आउण वाला इतिहास ना कहे मैनू मैं सिंह शहीद करा चलिया मैनू पौंदी दिलदारी ए खालसे दी कोल अजीत जुझार बहा चलिया। ते मुसलमान राइटर अल्लाह यार खां जोगी उन्हियां मैं चार क सत्रां कह के तुसी इत्थे लिखियां भी ने क्योंकि उहदियां दो नज़मां ने शहीदां ने वफा ते गंजे शहीदां। गंजे शहीदां दा संबंध इहदे नाल 1915-1917 दे नेड़े ए दोवें नज़मां लिखियां उन्हां ने। कुछ शेरां विच पाठ भेद है पर इत्थे देखो लिखदा है कि इस चमकौर दे दर्शन उहने भी कीते। ਉਹ ਕਹਿੰਦਾ ਹਿੰਦੁਸਤਾਨ ਵਿੱਚ ਬੜੇ ਤੀਰਥ ਨੇ ਇਹ ਤੁਹਾਨੂੰ ਸਭ ਨੂੰ ਪਤਾ ਸਾਹਮਣੇ ਲਿਖਿਆ ਵੀ ਹੋਇਆ ਥੋੜਾ ਜਿਹਾ ਪਾਠ ਪੇ ਇਸ ਮਸਲੇ 'ਚ ਨਹੀਂ ਪੈਣਾ ਆਪਾਂ। ਕਹਿੰਦੇ ਨੇ ਇੱਥੇ 68 ਤੀਰਥ ਵੀ ਨੇ ਹਿੰਦੁਸਤਾਨ ਵਿੱਚ ਹੀ ਨੇ ਬੜੀਆਂ ਪਵਿੱਤਰ ਥਾਵਾਂ ਨੇ। ਕਹਿੰਦਾ ਦੁਨੀਆਂ ਵਿੱਚ ਅਨੇਕਾਂ ਹਿਸਟੋਰੀਕਲ ਇਮਾਰਤਾਂ ਨੇ ਪਰ ਚਮਕੌਰ ਸਾਹਿਬ ਵਰਗੀ ਕੋਈ ਵੀ ਨਹੀਂ। ਕਹਿੰਦਾ ਕਿਉਂ? ਉਹ ਕਹਿੰਦਾ ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲਈ ਇੱਕੋ ਤੀਰਥ ਦਾ ਜ਼ਿਕਰ ਕੀਤਾ। ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲਈ ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰੋ ਮੇ ਯਹੀਂ ਸੇ ਸਿਤਾਰੇ ਬਣ ਕੇ ਗਏ ਆਸਮਾਂ ਕੇ ਲਈ। ਉਹਨੇ ਇਸ ਧਰਤੀ ਨੂੰ ਸਜਦਾ ਕੀਤਾ। ਖੈ ਧੰਨ ਗੁਰੂ ਗੋਬਿੰਦ ਸਿੰਘ ਇਸ ਗੜੀ ਚੋਂ ਕਿਵੇਂ ਨਿਕਲਦੇ ਨੇ ਕਿਵੇਂ ਮਾਛੀ ਵਾੜੇ ਜਾਂ ਇੱਕ ਸੱਦ ਦਿੰਦੇ ਨੇ ਮਿੱਤਰ ਪਿਆਰੇ ਨੂੰ ਇਹਦੀ ਵਿਚਾਰ ਅਸੀਂ ਅੱਗੇ ਲੜੀ ਜਿਵੇਂ ਤੁਰਦੀ ਪਈ ਹੈ ਕੱਲ ਨੂੰ ਮਾਛੀ ਵਾੜੇ ਦੇ ਦੀਵਾਨ ਵਿੱਚ ਸੰਗਤਾਂ ਦੇ ਚਰਨਾਂ ਵਿੱਚ ਰੱਖਣ ਦਾ ਯਤਨ ਕਰਾਂਗੇ। ਮੈਂ ਆਪ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਆਪ ਟੇਕ ਕੇ ਜਿਵੇਂ ਭਾਈ ਅਵਤਾਰ ਸਿੰਘ ਜੀ ਨੇ ਵੀ ਕਿਹਾ ਦੇਖੋ ਸਾਡੀ ਕੱਲ ਵੀ ਇਹ ਸ਼ਬਦ ਵੈਸੇ ਕਹਿਣੀ ਨਹੀਂ ਚਾਹੀਦੇ ਪਰ ਸਾਡੇ ਸਮਾਜ ਦਾ ਢਾਂਚਾ ਇਹੋ ਜਿਹਾ ਬਣ ਚੁੱਕਾ ਹੈ ਸੱਚ ਇਹ ਵੇ ਜਿੰਨਾ ਸਿੱਖ ਸਿੱਖ 'ਤੇ ਸ਼ੱਕ ਕਰੀ ਬੈਠਾ ਇੰਨਾ ਕਿਤੇ ਹੋਰ 'ਤੇ ਨਹੀਂ। ਅਸੀਂ ਸ਼ੱਕ 'ਚ ਜ਼ਿੰਦਗੀ ਜੀ ਰਹੇ ਹਾਂ। ਇਹਦਾ ਮਕਸਦ ਸਿਰਫ ਇੱਕੋ ਵੇ ਆ ਤੀਜਾ ਗੁਰਮਤ ਦੀਵਾਨ ਹੈ ਅਤੇ ਇੱਕ ਅਰਦਾਸ ਕਰਿਓ ਕਿ ਮਾਲਕ ਇਹ ਦੀਵਾਨ ਝੋਲੀ ਵਿੱਚ ਪਾਈ ਰੱਖੀ। ਕੋਈ ਮਕਸਦ ਨਹੀਂ ਹੋਰ ਸਿਰਫ ਇੱਕੋ ਹੀ ਹੈ ਕਿ ਇਸ ਦੀਵਾਨ ਵਿੱਚ ਆਉਣੇ ਹੀ ਉਹਨੇ ਵੀ ਜਿਹਨੇ ਸੁਣ ਆਉਣਾ ਹੈ ਕਿਉਂਕਿ ਮੇਲਾ ਵੇਖਣ ਤਾਂ ਕਿਸੇ ਆਉਣਾ ਨਹੀਂ ਅਤੇ ਮੇਲਾ ਹੈ ਵੀ ਨਹੀਂ ਇਹਨਾਂ ਦਿਨਾਂ ਵਿੱਚ। ਇੱਥੇ ਭੀੜ ਦੇਖਣ ਨਹੀਂ ਕਿਸੇ ਆਉਣਾ ਅਤੇ ਕੱਲ੍ਹ ਵੀ ਦੇਖਿਆ ਅੱਜ ਵੀ ਦੇਖਿਆ ਇੰਨੀ ਇਕਾਗਰਤਾ ਨਾਲ ਤੁਸੀਂ ਬੈਠੇ ਹੋ ਇੱਥੇ ਸਿਰਫ ਸੁਣਨ ਵਾਲੇ ਸਰੋਤਿਆਂ ਨੇ ਆਉਣਾ ਹੈ। ਅਤੇ ਭਾਈ ਸਾਹਿਬ ਦੀ ਭਾਵੇਂ ਉਹ ਸ਼ਬਦ ਮੇਰੇ ਲਈ ਵਾਰ ਵਾਰ ਕਹਿ ਗਏ ਸੱਚ ਇਹ ਵੇ ਮੈਂ ਗੁਰੂ ਸਾਹਿਬ ਬਾਬਾ ਸ਼ਹੀਦਾਂ ਦੀ ਥਾਂ 'ਤੇ ਬੈਠਾ ਵਾਂ ਕਿ ਭਾਈ ਸਾਹਿਬ ਦਾ ਆਪਣਾ ਫੁਰਨਾ ਹੈ ਉਹਨਾਂ ਦਾ ਖਿਆਲ ਹੈ ਕਿ ਹਰ ਸਾਲ ਅਗਲੇ ਸਾਲ ਫਿਰ ਸਾਡੀ ਤਾਂ ਇੱਛਾ ਸੀ ਇੱਕੋ ਦੀਵਾਨ ਰੱਖਿਆ ਕਰੀਏ ਪਰ ਗੁਰਮੁਖ ਪਿਆਰਿਆਂ ਨੇ ਕੱਲ੍ਹ ਬੜੇ ਭਾਵਨਾ ਨਾਲ ਕਿਹਾ ਅਗਲੇ ਸਾਲ ਫਿਰ ਇਸੇ ਤਰ੍ਹਾਂ ਦੋ ਗੁਰਮਤਿ ਦੀਵਾਨਾਂ ਦੀ ਹਾਜ਼ਰੀ ਭਰਾਂਗੇ। ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਸਹਿਯੋਗ ਦਿਓ। ਸਹਿਯੋਗ ਪੈਸੇ ਦਾ ਨਹੀਂ ਚਾਹੀਦਾ, ਤੁਹਾਡੀਆਂ ਸੰਗਤਾਂ ਦੇ ਦਿੱਤੇ ਵਿੱਚ ਵੀ ਸੇਵਾ ਹੋਣੀ ਹੈ। ਇੱਕ ਸਹਿਯੋਗ ਦਿਓ ਕਿ ਦੇਖੋ ਹਾਲਾਤ ਕਿਹੋ ਜਿਹੇ ਬਣੇ ਪਏ ਨੇ। ਹਰ ਥਾਂ 'ਤੇ ਪਤਿਤ ਪੁਣੇ ਦੀ ਗੱਲ ਚੱਲਦੀ ਪਰ ਇੱਥੇ ਜ਼ਿਆਦਾ ਮੈਂ ਸ਼ਬਦ ਤਾਂ ਨਹੀਂ ਵਰਤੇ ਕਿਉਂਕਿ ਤਕਰੀਬਨ ਆਈ ਉਹ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ ਅੰਮ੍ਰਿਤਧਾਰੀ ਸਿੰਘ ਕਾਫੀ ਬੈਠੇ ਹੋਏ ਨੇ, ਸਾਬਤ ਸੂਰਤ ਕਾਫੀ ਨੇ। ਮੈਂ ਸੋਚਣਾ ਕਈ ਸਾਲ ਹੋ ਗਏ ਨੇ ਮੈਨੂੰ ਸੁਣਦਿਆਂ ਕਥਾ ਕਰਦਿਆਂ, ਇੱਥੇ ਅਸੀਂ ਚੌਂਤੇ ਤੋਂ ਪੜ੍ਹ ਕੇ ਗਏ ਇਸ ਕਾਲਜ ਦੀ ਅਸੀਸ ਅਤੇ ਹੈਰਾਨਗੀ ਦੀ ਗੱਲ ਜਿਸ ਦਿਨ ਮੈਂ ਪਹਿਲੀ ਵਾਰੀ ਕਾਲਜ ਦਾਖਲਾ ਲਿਆ ਅਤੇ ਸਭ ਤੋਂ ਪਹਿਲਾਂ ਦਰਸ਼ਨ ਵੀ ਚਮਕੌਰ ਸਾਹਿਬ ਕਰਨ ਆਏ ਸੀ। ਕੀ ਸਹਿਯੋਗ ਚਾਹੀਦਾ ਹੈ? ਪੈਸਾ ਸਿੱਖਾਂ ਕੋਲ ਬਹੁਤ ਜੇ ਕੋਈ ਕਮੀ ਨਹੀਂ। ਦੇਖੋ 25 ਸਾਲ 20-20 ਸਾਲ ਉਹ ਚੱਲੇ ਨੇ ਸਾਨੂੰ ਬੋਲਦਿਆਂ, ਇੱਕ ਗੱਲ 'ਤੇ ਸਾਨੂੰ ਵਾਰ ਵਾਰ ਕਿਹਾ ਜਾਂਦਾ ਕੇਸ ਰੱਖਣ ਬਾਰੇ ਕਹੋ ਅਤੇ ਕਹਿਣਾ ਵੀ ਚਾਹੀਦਾ ਕਿਉਂਕਿ ਮਰਿਆਦਾ ਹੁਣ ਸਾਰੇ ਸਿੰਘ ਤਾਂ ਦਿਸਦੇ ਪਏ ਆ ਤਕਰੀਬਨ ਸਾਬਤ ਸੂਰਤ, ਅਤੇ ਹੁਣ ਜੇ ਸਾਹਮਣੇ ਅੰਮ੍ਰਿਤਧਾਰੀ ਬੈਠੇ ਹੋਣ ਤਾਂ ਗੱਲ ਨਾਮ ਬਾਣੀ ਦੀ ਕਰੀਏ ਆਪਾਂ, ਅਗਾਂਹ ਤੁਰੀਏ ਥੋੜ੍ਹਾ ਜਿਹਾ। हर साल केसा की गल चलती पी जरूरी ने ओ प्यारे ओ किदन उपदेश शुरू होगा जो अंदरों नाम की गल चलेगी। अजे तो पहली पौड़ी नहीं चढ़े। 20 साल तक मैं सुनना पिया कि गए गए पतत पतत वो मैं सोचना कदों अगला स्टैप शुरू होगा कदों इस बाणी नू पढ़ के ये अवस्था मिलेगी कि नौनिद अमृत प्रभ का नाम देखी मैं इसका विश्राम सुन समाद अनंत तैनाद कह न जाई अचरज विस्माद। कला हिस्ट्री नहीं क्योंकि इतिहास तो कहना सी अज कदों अवस्था आएगी जे झिलमिलकार दसंता तै अनद शब्द बजंता। ये कदों सिख ते अवस्था आएगी कि गुरमुख रोम रोम हर त्यावे। कदों अवस्था आएगी जो सांस ग्रास त्याए मेरा हर हर सो गुरसिख गुरु मन पावे। ये कदों अवस्था आएगी कि गुरमुख अंतर सहज खै मन चढ़िया दसवें आकाश तिथै ऊंग ना भोखै हर अमृत नाम सुखवास। क्योंकि अजे तो आप कई साल एक पहले स्टैप नहीं पटते पे के केस रखन की गल चलती पी। सहयोग का मतलब ये असी समझांगे साडा बोलना ते कीर्तन सफल आख है। क्योंकि संगत जो बोलीए ना तो अगला सोचता चलो मैनू नहीं दूजे नू क्या होना नाल दे। मेरी एक बेनती है भाई जिन्हां ने अमृत की दात नहीं ना ली अगले साल जे रब जिंदगी दे अगले साल तुसी मिलो सानू सच ए जे सरोपा रहन दिओ। कोई होर नहीं चाहिदा इन्हां दीवाना नू सुनन तो बाद इस दर ते रूटीन विच हाजरी भरनी शुरू करो। भाई साहब बैठे ने साडे क्लास पहलो कथा कर दिया इत्थे एक खुशी होवेगी जे अगले साल कन्नां विच ए आवाज पैगी कि पिछले साल सुनिया ते असी इस साल अमृतधारी हो गए। धन गुरु गोबिंद सिंह जी की सिक्खी विच दाखला लै लिया ते जे नहीं असा तो ढंडोरा पिटना ही पिटना साडी तां जॉब कह लो जब बोलना कह लो पर तां फायदा है अमृत की दात लवो नशियां दा त्याग करिए ते सतगुरु गुरु ग्रंथ साहिब दी बाणी नाल जुड़ो। ते जे आपां बाणी नाल जुड़ांगे जुड़न दा मतलब ये नहीं मत्था टेकिया परिक्रमा कीती कह दिता मैं गुरु ग्रंथ साहिब नाल जुड़िया वा। भाई सिखो अपनी जिंदगी विच घट्टो घट गुरु ग्रंथ साहिब दे पूरे दर्शन तां कर जाइए। सहज पाठ तां घट्टो घट एक एक कर लईए। मैं घट्टो घट शब्द वरत रहे हां आ तीजा दीवान है अगले साल चौथा हो जाएगा। तो मैं सोच रहा सा जे एक दिन विच एक अंग ही गुरु ग्रंथ साहिब का पाठ करो एक साल विच 365 दिन ने 4 साल विच तां पूरे गुरु ग्रंथ साहिब के दर्शन हो जाने। तो एक अंग पढ़ दिया किन्ना कोई टाइम लगता है। लोड़ है बाणी नाल जुड़िए। तो एक अखीरली बेनती साडा एक हुण एक नवा सुभाव बनिया कथा विचारां दा कि दूजियां नूं गालां कढ़ी जाणियां गालां दा मतलब नुक्शी कढ़ी जाने। मैं कहना किसे नूं मंदा कहण दी थां ना अपने गुरु नूं इन्ना कुछ चंगा कह दिओ मंदा अपने आप ही भुल जाए। फिर मेरी सुचेत होना जरूरी है पर अपने गुरु की सिफत गुरु ग्रंथ साहिब का प्रकाश हुंदा है शब्द की कथा चलती हुंदी है। कमाल की गल कि जिहड़ा शब्द चलदा उहदे अर्थ 5 मिंटां च हो जांदे ने कथा किते लीडरां दी होके चली जांदी हाजरी किसे होर दी लवाई जांदे। मेरी बेनती है इहनूं सुचेत होके तन गुरु ग्रंथ साहिब दे चरणा नाल जुड़िए। आओ उहनां बाबिआं दे चरणा विच झुकाईए सीस। कल नूं अगला दीवान माछीवाड़ा साहिब है ते मैं आस करना वां कि तुसीं जरूर आओगे। साडी इहदे नाल हौसला अफजाई होवेगी। सानूं इह महसूस होवेगा कि जो असीं यतन कर रहे हां उहदे विच कामयाबी मिलेगी। देखो इस दीवान विच 2 दिनां दा दीवान है कोई राजनीतिक कोई सियासी काम नहीं। तुसीं देखिआ अनाउंसमेंट भी विचारे अद्धी कु करदे सन कोई समां फिर खाली रहिंदा सी। कोई राजनीति नहीं इहदे विच। कल नूं तुसीं फिर सहयोग बख्शो। आओ कल नूं देखांगे चमकौर दी गढ़ी चों बापू निकलिआ आनंदपुर साहिब तुरिआ सी सरसा दे किनारा पार करदिआं 2 छड आया चमकौर तों निकलिआ ते 2 इत्थे छड गिआ। इत्थों चलदिआं सतगुरु माछीवाड़े पहुंचिआ। उस सतगुरु नूं देख के भाई मान सिंह वर्गे दीआं अखां भेजाईआं। उराठ बंदा भी अंदरों गुरु गोबिंद सिंह दे शुकर विच सारे सिंह जुड़े ਉਹ ਅਸੀਂ ਕੱਲ੍ਹ ਨੂੰ ਵਿਚਾਰਾਂਗੇ। ਇਤਿਹਾਸ ਹਰ ਸਾਲ ਇਹੀ ਰਹਿਣਾ, ਮੈਨੂੰ ਬਖਸ਼ ਦਿਆ ਜੇ। ਆਪਣੇ ਅੰਦਰ ਨੂੰ ਤਾਜ਼ਾ ਕਰਕੇ ਆਇਓ, ਹਰ ਸਾਲ ਗੁਰੂ ਦੀ ਸਾਖੀ ਸਾਨੂੰ ਨਿੱਤ ਨਵੀਂ ਹੀ ਲੱਗੇ। ਆਓ, ਸਮਾਂ ਆਪ ਜੀ ਦਾ ਕਾਫੀ ਹੋ ਗਿਆ, ਇਹ ਮੈਂ ਭਾਈ ਸਾਹਿਬ ਨੂੰ ਕਹਿਣਾ ਸੀ, ਪਰ ਕੀਰਤਨ ਹੋ ਗਿਆ, ਮਿੰਟ ਆਪਾਂ ਸਿਰਫ ਦੋ ਤਿੰਨ ਸਿਮਰਨ ਕਰ ਲਈਏ, ਉਦੋਂ ਬਾਅਦ ਆਨੰਦ ਸਾਹਿਬ ਦਾ ਕਰਾਂਗੇ ਪਾਠ, ਫਿਰ ਅਰਦਾਸ ਕੀਤੀ ਜਾਏਗੀ। ਤਾਂ ਅੱਜ ਕਿਹਾ ਸਾਰੇ ਅਰਦਾਸ ਵਿੱਚ ਖੜ੍ਹੇ ਹੋਇਓ, ਕਿਉਂਕਿ ਤੁਸੀਂ ਹਾਜ਼ਰੀ ਭਰੀ ਹੈ ਗੁਰੂ ਗੋਬਿੰਦ ਸਿੰਘ ਦੇ ਲਾਲਾ, ਉਹਨਾਂ ਦੇ ਪਿਆਰੇ ਸਿੰਘਾਂ, ਉਹਨਾਂ ਕੋਲ ਬੇਨਤੀਆਂ ਕਰੀਏ ਸੱਚੇ ਪਾਤਸ਼ਾਹ। ਇਹ ਸ਼ਹੀਦ ਸਿੰਘੋ, ਸ਼ਹੀਦ ਤਾਂ ਕਰਮਖੰਡ ਦੇ ਵਸਨੀਕ ਨੇ, ਸ਼ਹੀਦ ਸਿੰਘੋ ਕਿਰਪਾ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਹੋ ਜਾਏ, ਅਸੀਂ ਵੀ ਅਡੋਲਤਾ ਵਿੱਚ ਆ ਸਕੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਇੰਨੀ ਉੱਚੀ ਆਵਾਜ਼ ਵਿੱਚ ਵਾਹਿਗੁਰੂ ਸ਼ਬਦ ਆਪਾਂ ਪੜ੍ਹੀਏ, ਬੋਲੀਏ ਕਿ ਦੂਰ ਦੂਰ ਤੱਕ ਆਵਾਜ਼ ਜਾਏ, ਅਤੇ ਧੰਨ ਗੁਰੂ ਗੋਬਿੰਦ ਸਿੰਘ ਦੇਖਣ ਕਿ ਜਿੱਥੇ ਮੇਰੇ ਪੁੱਤਰਾਂ ਦੇ ਖੂਨ ਦੇ, ਸਿੱਖਾਂ ਦੇ ਖੂਨ ਦੇ ਤੁਪਕੇ ਡੁੱਲੇ ਸਨ, ਉਹਨਾਂ ਤੁਪਕਿਆਂ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਆਉਂਦੀ ਪਈ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਖੇ ਗੁਰੂ ਵਾਖੇ ਗੁਰੂ ਵਾਖੇ ਗੁਰੂ ਵਾਖੇ ਗੁਰੂ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਲਾਲਾਂ ਦੀ ਦਾਸਤਾਨ ਸੁਣਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।